96 ਦੇ ਵਿੱਚ ਤੇ ਸਾਧ ਸੰਗਤ ਉਹਨਾਂ ਦਿਨਾਂ ਵਿੱਚ ਮੈਂ ਮਹਾਂਪੁਰਖਾਂ ਨੂੰ ਭਾਂਡੇ ਮਾਂਜਦੇ ਖੁਦ ਵੇਖਦਾ ਸੀ ਦੋ ਜਣੇ ਫੜ ਕੇ ਲਿਆਉਂਦੇ ਸੀ ਉਹਨਾਂ ਨੂੰ ਅੰਦਰੋਂ ਦੋ ਜਣੇ ਇੱਕ ਨੇ ਉਧਰੋਂ ਫੜਨਾ ਇੱਕ ਨੇ ਉਧਰੋਂ ਫੜਨਾ ਤੇ ਰਾਤ ਦੇ 10 ਵਜੇ ਜਦੋਂ ਸਾਰੇ ਸੌ ਜਾਂਦੇ ਨੇ ਦਿਖਾਵਾ ਨਹੀਂ ਸੀ ਕਰਦੇ ਆਪਾਂ ਤੇ ਦਿਖਾਵਾ ਬਹੁਤਾ ਕਰਨੇ ਗੁਰਦੁਆਰੇ 'ਚ ਜੁੱਤੇ ਉਦੋਂ ਝਾੜਨੇ ਜਦੋਂ ਸਮਾਪਤੀ ਹੋ ਜਾਵੇ ਸਾਰੀ ਸੰਗਤ ਬਾਹਰ ਆ ਕੇ ਵੇਖੇ ਬੱਲੇ ਬੱਲੇ ਬੜਾ ਸੇਵਾਦਾਰ ਬੜੇ ਜੋੜੇ ਝਾੜਦਾ ਭੱਜ ਭੱਜ ਕੇ ਤੇ ਮਹਾਂਪੁਰਖ ਦਿਖਾਵਾ ਨਹੀਂ ਸੀ ਕਰਦੇ 11 ਵਜੇ ਆ ਕੇ ਭਾਂਡੇ ਮਾਂਜਦੇ ਸੀ ਸੇਵਾਦਾਰਾਂ ਨੇ ਕਹਿਣਾ ਮਹਾਰਾਜ ਅਸੀਂ ਬੜੇ ਆ ਮਾਂਜਣ ਵਾਲੇ ਉਹ ਕਹਿੰਦੇ ਨਹੀਂ ਭਾਈ ਭਾਂਡੇ ਕਿਉਂ ਮਾਂਜਦੇ ਸੀ ਸਾਡੇ ਵਾਸਤੇ ਪੂਰਨੇ ਪਾਉਣ ਵਾਸਤੇ ਨਹੀਂ ਤੇ ਉਹਨਾਂ ਨੂੰ ਭਾਂਡੇ ਮਾਂਜਣ ਦੀ ਕੀ ਲੋੜ ਸੀ ਉਹ ਤੇ ਬੜੀ ਕਮਾਈ ਕੀਤੀ ਸੀ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਇੱਥੇ ਆਪਣੇ ਨੇੜੇ ਜਿਹੜੇ ਟਿੱਬੇ ਨੇ ਸਪਾਲਾਂ ਦੇ ਰਾਹ 'ਚ ਅਸਪਾਲ ਪਿੰਡ ਪੈਂਦਾ ਸਪਾਲ ਕਲਾਂ ਉਹਦੇ ਰਾਹ 'ਚ ਜਿਹੜੇ ਟਿੱਬੇ ਨੇ ਨਹਿਰ ਤੋਂ ਪਰਲੇ ਪਾਸੇ ਵੱਡੀ ਨਹਿਰ ਤੋਂ ਪਰਲੇ ਪਾਸੇ ਜਦੋਂ ਮਹਾਂਪੁਰਖਾਂ ਨੂੰ ਇੱਥੋਂ ਦੀ ਪੱਗ ਦਿੱਤੀ ਸੀ ਜੱਸੜਵਾਲ ਦੀ ਸੰਗਤ ਵਿੱਚ ਤੁਹਾਡੇ ਬੈਠੀ ਹੈ ਜੱਸੜਵਾਲ ਦੀ ਸੰਗਤ ਨੇ ਮਹਾਂਪੁਰਖਾਂ ਨੂੰ ਪੱਗ ਦੇ ਕੇ ਲਿਆਂਦਾ ਧੂਰਕੋਟ ਵਾਲੇ ਬਾਬਾ ਵਰਿਆਮ ਸਿੰਘ ਉਹਨਾਂ ਮਹਾਂਪੁਰਖਾਂ ਤੋਂ ਧੂਰਕੋਟ ਵੀ ਆਪਣੇ ਨੇੜੇ ਹੈ ਇੱਥੇ ਤੇ ਉੱਥੋਂ ਚੌਂਟਾ ਸਾਹਿਬ ਜਿਹੜੀ ਜਗ੍ਹਾ ਹੈ ਉੱਥੇ ਬਹਿੰਦੇ ਹੁੰਦੇ ਸੀ ਜਾਂ ਫਿਰ ਟਿੱਬਿਆਂ ਦੇ ਵਿੱਚ ਜਾਣਾ ਤੇ ਮਹਾਂਪੁਰਖਾਂ ਦੀਆਂ ਲੱਤਾਂ ਦਾ ਮਾਸ ਸੜ ਗਿਆ ਸੀ ਗਰਮੀ ਦੇ ਵਿੱਚ ਜੇਠ ਹਾੜ ਦੇ ਵਿੱਚ ਇਹਨਾਂ ਦਿਨਾਂ 'ਚ ਆ ਹੁਣ ਵੇਖ ਲਓ ਕਿੰਨੀ ਲੋ ਵਗਦੀ ਹੈ ਕਿੰਨੀ ਗਰਮੀ ਹੈ ਸਾਰਾ ਦਿਨ ਪੱਖੇ ਕੂਲਰ ਅੱਗੋਂ ਉੱਠਣ ਨੂੰ ਜੀ ਨਹੀਂ ਕਰਦਾ ਉਹ ਇਹਨਾਂ ਮਹੀਨਿਆਂ ਦੇ ਵਿੱਚ ਗਰਮ ਰੇਤੇ ਤੇ ਜਾ ਕੇ ਬਹਿੰਦੇ ਸੀ ਜਦੋਂ ਪਸੀਨਾ ਆ ਕੇ ਰੇਤਾ ਠੰਡਾ ਹੋ ਜਾਣਾ ਫਿਰ ਜਗ੍ਹਾ ਬਦਲ ਲੈਂਦੇ ਸੀ ਐਵੇਂ ਤੇ ਨਹੀਂ ਅੱਜ ਬਰਸੀਆਂ ਮਨਾਈਆਂ ਜਾਂਦੀਆਂ ਅੱਜ ਲੱਖਾਂ ਦਾ ਇਕੱਠ ਹੋਰ ਬੜੇ ਥਾਵਾਂ ਤੇ ਹੁੰਦਾ ਚਲੋ ਦਾਸ ਵੀ ਥੋੜਾ ਬਹੁਤਾ ਉਦਮ ਸੰਗਤ ਨਾਲ ਰਲ ਕੇ ਆਏ ਸਾਲ ਮਹਾਂਪੁਰਖਾਂ ਦੀ ਯਾਦ ਮਨਾਈ ਦੀ ਹੈ ਅੱਜ 4-4 ਲੱਖ ਦਾ ਇਕੱਠ ਉਹਨਾਂ ਦੀ ਯਾਦ ਵਿੱਚ ਐਵੇਂ ਨਹੀਂ ਹੁੰਦਾ ਗੁਰਮੁਖੋ ਕਮਾਈ ਸੀ ਕਈ ਅੱਜ ਵੀ ਉਹਨਾਂ ਦੀਆਂ ਪਟਿਆਲੇ ਜ਼ਿਲ੍ਹੇ 'ਚ ਜਾਓ ਅੰਬਾਲੇ 'ਚ ਜਾਓ ਦਿੱਲੀ ਜਾਓ ਘਰ ਘਰ ਉਹਨਾਂ ਦੀਆਂ ਫੋਟੋਆਂ ਲੱਗੀਆਂ ਨੇ ਘਰ ਘਰ ਕਈ ਨੇੜੇ ਰਹਿਣ ਵਾਲੇ ਵੀ ਵਾਂਝੀ ਰਹਿ ਗਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਈ ਖਾਲੀ ਵੀ ਰਹਿ ਗਏ ਗੱਲਾਂ ਕਰਦੇ ਰਹਿ ਗਏ ਬਸ ਵੇਖਣ ਵਾਲੀ ਉਹ ਖਾਲੀ ਨੇ ਘਰ ਘਰ ਫੋਟੋਆਂ ਲੱਗੀਆਂ ਪਈਆਂ ਘਰ 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 ਉਹਨਾਂ ਦੀਆਂ ਕੈਸਟਾਂ ਚੱਲਦੀਆਂ ਨੇ ਵੇਖੀਏ ਤੇ ਸਹੀ ਕਿਹੜੇ ਮਹਾਂਪੁਰਖ ਸਨ ਜਿਨ੍ਹਾਂ ਦੀਆਂ ਯਾਦਾਂ ਮਨਾਈਆਂ ਜਾ ਰਹੀਆਂ ਲਾਹਾ ਲੈਣ ਵਾਲੇ ਵਿਰਲੇ ਹੁੰਦੇ ਨੇ ਇਕਨਾਂ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ ਆਪਾਂ ਲੋਕ ਆ ਔਗਣ ਵੇਖਣ ਵਾਲੇ ਗੁਣ ਨਹੀਂ ਵੇਖਣੇ ਜਦੋਂ ਜਾਣਾ ਔਗਣ ਵੇਖਣਾ ਔਗਣ ਕੀ ਹੈ ਕੋਈ ਮਾੜੀ ਗੱਲ ਲੱਭੇ ਬਸ ਕੋਈ ਚੰਗੀ ਗੱਲ ਧਾਰਨ ਨਹੀਂ ਕਰਨੀ ਲਾਹਾ ਲੈਣ ਵਾਲੇ ਕੋਈ ਵਿਰਲੇ ਵਿਰਲੇ ਹੁੰਦੇ ਜਗਿਆਸੂ ਸਾਧ ਸੰਗਤ ਉਹ ਤੁਰੇ ਜਾਣ ਮੁੰਡੇ ਮਾਤਾ ਦੇ ਕਹਿੰਦੇ ਆਪਣੇ ਘਰ ਰੋਜ ਸਕਦੇ ਹਾਂ ਅੱਜ ਬਾਬੇ ਦੇ ਲੰਗਰ ਚੋਂ ਛਕੀਏ ਰਾਹ ਤੇ ਲੰਗਰ ਲੱਗਿਆ ਬਹਿ ਕੇ ਬਾਬਾ ਜੀ ਪ੍ਰਸ਼ਾਦਾ ਛਕਣਾ ਹੈ ਮਹਾਂਪੁਰਖ ਲੱਗ ਪਏ ਪ੍ਰਸ਼ਾਦਾ ਵਰਤਾਉਣ ਸਾਰਿਆਂ ਨੂੰ ਵਰਤਾਉਂਦੇ ਗਏ ਉਧਰੋਂ ਉਹਨਾਂ ਮੁੰਡਿਆਂ ਦੀ ਵਾਰੀ ਆ ਗਈ ਤੇ ਉਧਰੋਂ ਉਹਨਾਂ ਦੋ ਪ੍ਰਸ਼ਾਦਿਆਂ ਦੀ ਵਾਰੀ ਇੱਕ ਉਹਦੇ ਹੱਥ ਤੇ ਇੱਕ ਉਹਦੇ ਹੱਥ ਰੱਖ ਦਿੱਤਾ ਲਓ ਭਾਈ ਦੋਵਾਂ ਨੇ ਛਕ ਲਏ ਜ਼ਹਿਰ ਨੇ ਆਪਣਾ ਅਸਰ ਵਿਖਾਇਆ ਵਿਖਾਉਣਾ ਹੀ ਹੈ ਜ਼ਹਿਰ ਨੇ ਆਪਣਾ ਅਸਰ ਵਿਖਾਉਣਾ ਹੈ ਸ਼ਰਾਬ ਨੇ ਤੈਨੂੰ ਅਸਰ ਵਿਖਾਉਣਾ ਹੈ ਅੰਮ੍ਰਿਤ ਨੇ ਆਪਣਾ ਅਸਰ ਵਿਖਾਉਣਾ ਹੈ ਅੰਮ੍ਰਿਤ ਦਾ ਵੀ ਅਸਰ ਹੈ ਅੰਮ੍ਰਿਤ ਰਹਿਤ ਮਰਿਆਦਾ ਰੱਖੇ ਬਾਣੀ ਪੜ੍ਹੇ ਨਿਤਨੇਮ ਕਰੇ ਸਿਮਰਨ ਕਰੇ ਅੰਮ੍ਰਿਤ ਦਾ ਵੀ ਅਸਰ ਹੈ ਲੋਕਾਂ ਨੂੰ ਆਪਣੇ ਆਪ ਪਤਾ ਲੱਗ ਜਾਏਗਾ ਇਹਦਾ ਜੀਵਨ ਬਦਲ ਗਿਆ ਇਹ ਮਨਮੁਖ ਤੋਂ ਗੁਰਮੁਖ ਬਣ ਗਿਆ ਸ਼ਰਾਬ ਅੰਦਰ ਜਾਏ ਨਾ ਬੰਦਾ ਜਿੰਨਾ ਮਰਜ਼ੀ ਕਹੀ ਜਾ ਮੈਂ ਪਤਾ ਨਹੀਂ ਲੱਗਣ ਦੇਣਾ ਲੱਖ ਕਹੀ ਜਾ ਮੈਂ ਨਹੀਂ ਪਤਾ ਲੱਗਣ ਦੇਣਾ ਮੈਂ ਪੀਤੀ ਹੈ ਉਹਦਾ ਲੱਗ ਜਾਣਾ ਪਤਾ ਭਾਵੇਂ ਜਿੰਨੀਆਂ ਮਰਜ਼ੀ ਲਾਚੀਆਂ ਚੱਬੀ ਜਾਏ ਉਹਦੀ ਝਾਕਣੀ 'ਚ ਹੀ ਫਰਕ ਪੈ ਜਾਂਦਾ ਉਹਦੇ ਤੁਰਨ 'ਚ ਫਰਕ ਪੈ ਜਾਂਦਾ ਉਹਦੇ ਵੇਖਣ 'ਚ ਫਰਕ ਪੈ ਜਾਂਦਾ ਉਹਦੇ ਬੋਲਣ 'ਚ ਫਰਕ ਪੈ ਜਾਂਦਾ ਜੇ ਸ਼ਰਾਬ ਅੰਦਰ ਗਈ ਹੈ ਸ਼ਰਾਬ ਨੇ ਆਪਣਾ ਅਸਰ ਵਿਖਾਉਣਾ ਹੀ ਵਿਖਾਉਣਾ ਹੈ ਉਹ ਜੇ ਅੰਮ੍ਰਿਤ ਅੰਦਰ ਗਿਆ ਤੇ ਅੰਮ੍ਰਿਤ ਨੇ ਆਪਣਾ ਅਸਰ ਵਿਖਾਉਣਾ ਹੈ ਉਹ ਗੱਲ ਵੱਖ ਹੈ ਜੇ ਅੰਮ੍ਰਿਤ ਨੂੰ ਪਤਾਸਿਆਂ ਦਾ ਪਾਣੀ ਸਮਝ ਕੇ ਪੀਤਾ ਤੇ ਉਹ ਨਹੀਂ ਅੰਮ੍ਰਿਤ ਸਮਝ ਕੇ ਪੀ ਇਹ ਬਾਜਾਂ ਵਾਲੇ ਦੀ ਦਾਤ ਹੈ ਉਹਨੂੰ ਸਮਝ ਕੇ ਇਹ ਸਤਿਗੁਰ ਦੀ ਬਖਸ਼ਿਸ਼ ਹੈ ਜਦੋਂ ਉਹ ਸਮਝ ਕੇ ਪੀਆਂਗੇ ਨਾ ਫਿਰ ਉਹਨੇ ਅਸਰ ਵਿਖਾਉਣਾ ਹੈ ਪਰ ਕਈ ਕੀ ਕਿਹੋ ਜਿਹੇ ਨੇ ਅੰਮ੍ਰਿਤਧਾਰੀ ਬੜੇ ਨੇ ਬੜੇ ਦਾੜੇ ਪ੍ਰਕਾਸ਼ ਨੇ ਬੜੇ ਆਪਣੇ ਆਪ ਨੂੰ ਜਥੇਦਾਰ ਜੀ ਬੜੇ ਗਿਆਨੀ ਜੀ ਬੜਾ ਸਤਿਕਾਰ ਬੜਾ ਮਾਨ ਆਦਰ ਹੁੰਦਾ ਹੈ ਪਰ ਕਾਰਨ ਪਤਾ ਕੀ ਹੈ ਵਿੱਚੋਂ ਬਾਂਸ ਵਾਂਗੂ ਥੋਥੇ ਹੀ ਨੇ ਆਖੋ ਸਾਧਨਾ
ਸ੍ਰੀ ਵਾਹਿਗੁਰੂ।
ਕਈ ਬੰਦੇ ਇੱਕ ਦੋ ਆਪਣੇ ਇਲਾਕੇ 'ਚ ਵੀ ਲਓ ਵੀ ਆਉਂਦੇ ਨਹੀਂ ਦੀਵਾਨਾਂ ਦੇ ਤੁਸੀਂ, ਨਹੀਂ ਜੀ ਸਾਡੇ ਮਨ ਪਸੰਦ ਬਾਬੇ ਆਉਣਗੇ ਫਿਰ ਆਵਾਂਗੇ। ਅੱਗੇ ਤੇ ਬੜੇ ਚੌੜੇ ਹੋ ਫਿਰਦੇ ਸੀ, ਹੁਣ ਕੀ ਹੋ ਗਿਆ? ਨਾ ਜੀ ਨਾ ਸਾਡੇ ਮਨ ਪਸੰਦ। ਉਹ ਖਿਮਾ ਕਰਨਾ, ਬਾਬਿਆਂ ਨੂੰ ਹੀ ਮਨ ਪਸੰਦ ਕਰ ਦਿਓ, ਗੁਰੂ ਨਹੀਂ ਪਸੰਦ।
ਗੁਰੂ ਤੇ ਉਹੀ ਹੈ,
ਮਹਾਰਾਜ ਦੇ ਸਰੂਪ 'ਚ ਫਰਕ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਨੇ, ਤੂੰ ਬਾਬਿਆਂ ਤੋਂ ਕੀ ਲੈਣਾ ਹੈ? ਚਾਹੇ ਕੁਲਾਲ ਵਾਲੇ ਆ ਜਾਣ, ਚਾਹੇ ਲੂਲੋ ਵਾਲੇ ਆ ਜਾਣ, ਚਾਹੇ ਭੇਵੇ ਵਾਲੇ ਆ ਜਾਣ, ਉਹ ਕੋਈ ਵੀ ਆ ਜਾਏ, ਤੂੰ ਇਹਦੇ ਤੋਂ ਕੀ ਲੈਣਾ? ਤੂੰ ਤੇ ਇਹ ਵੇਖ ਮੇਰੇ ਸਤਿਗੁਰੂ ਗਏ ਨੇ, ਮੈਂ ਸਤਿਗੁਰਾਂ ਕਰਕੇ ਜਾਣਾ, ਉਹ ਮੈਂ ਆਪਣੇ ਆਪ ਕਰਕੇ ਜਾਣਾ, ਮੈਂ ਭਲਾ ਤੇ ਆਪਣਾ ਕਰਾਉਣਾ। ਬਾਬੇ ਜਿਹੜੇ ਮਰਜ਼ੀ ਆਏ, ਕਾਰਨ ਕੀ ਹੈ? ਉਹ ਲੋਕ ਅੰਦਰੋਂ ਥੋਥੇ ਨੇ, ਚੌਧਰਾਂ ਬਣੀਆਂ ਨੇ ਗਲੀਆਂ, ਵਡਿਆਈ ਹੈ, ਭੇਖ ਕਰਦੇ ਨੇ ਸਿੱਖੀ ਦਾ ਭੇਖ। ਓਏ ਗੁਰੂ ਦੀ ਬਾਣੀ ਪੜ੍ਹੀ ਜਾਂਦੀ ਹੋਵੇ ਤੇ ਤੈਨੂੰ ਨੀਂਦਰ ਆ ਜਾਏ, ਘਰ ਚ ਸੰਗਤ ਹੋ ਰਹੀ ਹੋਵੇ ਪਿੰਡ ਚ ਤੇ ਤੈਨੂੰ ਮੰਜਾ ਪਿਆਰਾ ਲੱਗੇ, ਤੂੰ ਸਿੱਖ ਕਿਹੜੇ ਪਾਸਿਓਂ ਹੈ? ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ, ਪਿਆਰ ਨਾਲ ਸਮਝਿਓ ਸਾਧ ਸੰਗਤ। ਭਾਈ ਸਾਹਿਬ ਕਹਿੰਦੇ, ਮਾਰ ਬੇ ਕੋ ਤਰਾਸ ਦੇਖ, ਚੋਰ ਨਾ ਤਜਤ ਚੋਰੀ, ਬਟਵਾਰਾ ਬਟਵਾਰੀ ਸੰਗ ਹੋਏ ਤਕਤ ਹੈ। ਕਹਿੰਦੇ ਮਾਰਨ ਦਾ ਡਰ ਹੁੰਦਾ ਚੋਰ ਨੂੰ, ਮਰਨ ਦਾ, ਉਹਨੂੰ ਪਤਾ ਕਿ ਜੇ ਫੜ ਲਿਆ ਨਾ ਪੁਲਿਸ ਨੇ ਮਾਰ ਦੇਣਗੇ, ਜੇ ਫੜ ਲਿਆ ਪੁਲਿਸ ਨੇ ਮਾਰ ਦੇਣਗੇ, ਪਰ ਚੋਰ ਕਰੇ ਕਿ ਉਹਦਾ ਸੁਭਾਅ ਉਹ ਚੋਰੀ ਛੱਡ ਨਹੀਂ ਸਕਦਾ, ਛੱਡਦਾ ਨਹੀਂ। ਜੇ ਪਤਾ ਨਾਲੇ ਮਾਰ ਦੇਣਗੇ, ਚੋਰੀ ਹੋਈ ਹੈ ਮਾਰ ਦੇਣਗੇ, ਜੇ ਪਤਾ ਲੱਗ ਗਿਆ ਜੇ ਫੜਿਆ ਗਿਆ ਮਾਰ ਦੇਣਗੇ, ਪਰ ਮਰਨ ਦਾ ਡਰ ਹੁੰਦਾ ਹੈ। ਚੋਰ ਪਰਵਾਹ ਨਹੀਂ ਕਰਦਾ ਫਿਰ ਵੀ ਚੋਰੀ ਕਰਦਾ। ਬਟਵਾਰਾ ਬਟਵਾਰੀ ਸੰਗ ਹੋਏ ਤਕਤ ਹੈ, ਬਟਵਾਰਾ ਹਰ ਸਮੇਂ ਤੱਕਦਾ ਕਦੋਂ ਮੈਨੂੰ ਸਮਾਂ ਮਿਲੇ। ਤੇ ਭਾਈ ਗੁਰਦਾਸ ਜੀ ਨੇ ਦੂਜਾ ਪ੍ਰਮਾਣ ਦਿੱਤਾ, ਬੇਸਵਾ ਰਤ ਬਿਰਥਾ ਭਏ, ਮਨ ਮੇ ਨਾ ਸ਼ੰਕਾ ਮਾਨੈ। ਵੇਸ਼ਵਾਗਾਮੀ ਜਿਹੜੇ ਬੰਦੇ ਨੇ ਨਾ, ਉਹਨਾਂ ਨੂੰ ਲੋਕ ਕਹਿੰਦੇ ਨੇ ਉਹ ਬਿਮਾਰੀਆਂ ਲੱਗ ਜਾਣਗੀਆਂ, ਸਿਆਣੇ ਬਣ ਜਾਓ, ਨਾ ਜਾਓ, ਭਾਵੇਂ ਲੋਕ ਜਿੰਨਾ ਮਰਜ਼ੀ ਕਹੀ ਜਾਣ, ਉਹ ਮਨ ਵਿੱਚ ਸ਼ੰਕਾ ਨਹੀਂ ਕਰਦੇ, ਉਹ ਜਾਂਦੇ ਹੀ ਜਾਂਦੇ ਨੇ। ਭਾਈ ਗੁਰਦਾਸ ਜੀ ਪ੍ਰਮਾਣ ਦਿੰਦੇ ਨੇ, ਜਵਾਰੀ ਨਾ ਸਰਬੰਸ ਹਾਰੈ ਸੇ ਥਕਤ ਹੈ। ਜਿਹੜਾ ਜੂਆ ਖੇਡਣ ਵਾਲਾ ਬੰਦਾ ਨਾ, ਜੂਆ ਖੇਡਣ ਵਾਲਾ, ਜਿੰਨਾ ਮਰਜ਼ੀ ਰੋਕ ਲਓ ਉਹ ਹਟ ਨਹੀਂ ਸਕਦਾ। ਇਹ ਐਡਾ ਭੈੜਾ ਚਸਕਾ ਜੂਆ ਖੇਡਣ ਦਾ, ਇਹ ਜੂਆ ਖੇਡਣ ਦਾ ਧਿਆਨ ਦੇਣਾ, ਐਡਾ ਭੈੜਾ ਚਸਕਾ ਹੈ ਕਿ ਬੰਦਾ ਸਭ ਕੁਝ ਲੁਟਾਉਣ ਨੂੰ ਤਿਆਰ ਹੋ ਜਾਂਦਾ। ਸਰਬੰਸ ਭਾਵੇਂ ਲੱਗ ਜੇ, ਜੂਆ ਖੇਡਣੋਂ ਨਹੀਂ ਹਟਦਾ। ਤੇ ਭਾਈ ਸਾਹਿਬ ਨੇ ਚੌਥਾ ਪ੍ਰਵਾਨ ਦਿੱਤਾ, ਅਮਲੀ ਨਾ ਅਮਲ ਤਜਤ ਜਿਉਂ ਧਕਾਰ ਕੀਏ, ਦੋਖ ਦੁੱਖ ਲੋਗ ਵੈਦ ਸੁਨਤ ਸ਼ਕਤ ਹੈ। ਅਮਲੀ ਨੂੰ ਜਿੰਨਾ ਮਰਜ਼ੀ ਰੋਕ ਲਓ, ਅਮਲ ਨਾ ਖਾ, ਮਾੜਾ ਹੈ। ਬੜੇ ਤਰ੍ਹਾਂ ਦੇ ਨਸ਼ੇ ਨੇ ਸਾਡੇ 'ਚ, ਅਫੀਮ ਦਾ ਨਸ਼ਾ ਜੀ, ਆ ਭੁੱਕੀ ਦਾ ਨਸ਼ਾ ਜੀ, ਆ ਸ਼ਰਾਬ ਦਾ ਨਸ਼ਾ। ਐਡੇ ਗਿਰ ਗਏ ਨੇ ਅੱਜ ਦੇ ਨੌਜਵਾਨ ਕਿ ਕੋੜ ਕਿਰਲੀਆਂ ਦੀਆਂ ਪੂਛਾਂ ਵੀ ਮਾਰ ਮਾਰ ਖਾ ਰਹੇ ਨੇ। ਆ ਪਾਲਿਸ਼ ਕਰਦੇ ਹਾਂ ਨਾ ਆਪਾਂ, ਪਾਲਿਸ਼ ਜੁੱਤੇ ਪਾਲਿਸ਼ ਕਰਦੇ ਹਾਂ, ਉਹ ਪਾਲਿਸ਼ ਵਾਲੀਆਂ ਡੱਬੀਆਂ ਉਹਨੂੰ ਘੋਲ ਘੋਲ ਕੇ ਪੀ ਰਹੇ ਨੇ, ਕਹਿੰਦੇ ਇਹਦੇ ਵਿੱਚ ਵੀ ਨਸ਼ਾ, ਬਹੁਤ ਕੁਝ ਹੋ ਰਿਹਾ। ਐਡੇ ਗਿਰ ਗਏ ਸਾਧ ਸੰਗਤ, ਨਸ਼ਾ ਕਿਸੇ ਵੀ ਪ੍ਰਕਾਰ ਦਾ ਮਾੜਾ ਹੀ ਮਾੜਾ। ਇੱਕ ਪਰਿਵਾਰ ਆਇਆ, ਕਹਿੰਦੇ ਬਾਬਾ ਜੀ ਸਾਡੇ ਬਾਪੂ ਨੂੰ ਸਮਝਾਓ, ਇਹ ਬੜਾ ਨਸ਼ਾ ਕਰਦਾ। ਉਹ ਮੈਂ ਕਿਹਾ ਕੀ ਹੋਇਆ ਬਾਪੂ, ਛੱਡਦੇ ਨਸ਼ਾ? ਬਾਬਾ ਜੀ ਝੂਠ ਬੋਲਦੇ ਨੇ, ਮੈਂ ਤੇ ਕੋਈ ਨਸ਼ਾ ਕਰਦਾ ਹੀ ਨਹੀਂ। ਮੈਂ ਕਿਹਾ ਕਰਦਾ ਹੋਏਗਾ, ਐਵੇਂ ਤੇ ਨਹੀਂ ਤੇਰਾ ਟੱਬਰ ਸਾਰਾ ਕਹਿੰਦਾ? ਨਾ ਜੀ, ਤਾਂ ਮੈਂ ਨਾ ਸ਼ਰਾਬ ਪੀਆਂ, ਨਾ ਮੈਂ ਕੋਈ ਮਾਸ ਖਾਵਾਂ, ਹੋਰ ਬਸ ਕਰਦਾ ਹੀ ਕੁਛ ਨਹੀਂ। ਕਹਿੰਦੇ ਬਾਬਾ ਜੀ ਬੜਾ ਨਸ਼ਾ ਕਰਦਾ। ਮੈਂ ਕਿਹਾ ਬਾਪੂ ਕੀ ਕਰਦਾ? ਬਾਬਾ ਜੀ ਕੁਛ ਨਹੀਂ ਕਰਦਾ, ਬਸ ਮਾੜਾ ਜਿਹਾ ਸੁੱਕਾ ਮਾਲ ਖਾ ਲਈਦਾ। ਸੁੱਕਾ ਮਾਲ, ਸੁੱਕਾ ਮਾਲ ਖਾਣ ਵਾਲੇ ਹੁੰਦੇ ਵੀ ਸੁੱਕੇ ਜਿਹੇ ਨੇ, ਤੁਰਦੇ ਕਿਸੇ ਪਾਸੇ ਹੋਰ ਨੇ, ਜਾਂਦੇ ਕਿਸੇ ਪਾਸੇ। ਇਹ ਨਸ਼ਾ ਤੇ ਕਿਸੇ ਵੀ ਪ੍ਰਕਾਰ ਦਾ ਮਾੜਾ ਹੀ ਮਾੜਾ, ਨਸ਼ਾ ਕਿਸੇ ਵੀ ਪ੍ਰਕਾਰ ਦਾ ਹੈ, ਉਹਨੇ ਖਤਮ ਕਰ ਦੇਣਾ ਤੇਰੇ ਸਰੀਰ ਨੂੰ, ਸਰੀਰ ਵਿੱਚ ਕੁਛ ਨਹੀਂ ਰਹਿਣ ਦੇਣਾ। ਸ਼ਰਾਬ ਨੇ ਰਹਿਣ ਨਹੀਂ ਦੇਣਾ ਕੋਈ ਸਰੀਰ ਵਿੱਚ, ਖੂਨ ਦਾ ਪਾਣੀ ਬਣਾ ਦੇਣਾ। ਤੇ ਸਾਧ ਸੰਗਤ ਜੀ, ਨਸ਼ਾ ਕਿਸੇ ਵੀ ਪ੍ਰਕਾਰ ਦਾ ਹੈ, ਨਸ਼ਿਆਂ ਤੋਂ ਗੁਰੇਜ਼ ਕਰਨਾ, ਫਿਰ ਜੀਵਨ ਬਣੇਗਾ। ਸ਼ਰਾਬ ਨੇ ਆਪਣਾ ਅਸਰ ਵਿਖਾਉਣਾ ਹੈ, ਅੰਮ੍ਰਿਤ ਨੇ ਆਪਣਾ ਅਸਰ ਵਿਖਾਉਣਾ ਹੈ। ਧਿਆਨ ਦਿਓ, ਅਮਲੀ ਨਾ ਅਮਲ ਤਜਤ ਜਿਉਂ ਧਕਾਰ ਕੀਏ, ਦੋਖ ਦੁੱਖ ਲੋਗ ਵੈਦ ਸੁਨਤ ਸ਼ਕਤ ਹੈ। ਅਮਲੀ ਨੂੰ ਪਤਾ ਹੈ ਨਸ਼ਾ ਮਾੜਾ ਹੈ, ਲੋਕ ਬੜਾ ਵਰਜਦੇ ਨੇ ਪਰ ਨਹੀਂ ਛੱਡ ਸਕਦਾ। ਭਾਈ ਗੁਰਦਾਸ ਜੀ ਨੇ ਗੱਲ ਮੁਕਾਈ ਹੈ, ਭਾਈ ਸਾਹਿਬ ਕਹਿੰਦੇ ਅਗਮ ਅਸਾਧ ਸੰਗ ਛੱਡਤ ਨਾ ਅੰਗੀਕਾਰ। ਉਹ ਜਦੋਂ ਮਾੜੇ ਬੰਦੇ ਮਾੜੇ ਕਰਮ ਨਹੀਂ ਛੱਡਦੇ, ਸ਼ਰਾਬੀ ਸ਼ਰਾਬ ਨਹੀਂ ਛੱਡਦਾ, ਅਮਲੀ ਅਮਲ ਨਹੀਂ ਛੱਡਦਾ, ਵੇਸ਼ਵਾ ਗਾਮੀ ਬੰਦੇ ਉਹ ਆਪਣਾ ਸੁਭਾਅ ਨਹੀਂ ਛੱਡਦੇ, ਚੋਰ ਚੋਰੀ ਨਹੀਂ ਛੱਡਦਾ, ਗੁਰਸਿੱਖ ਸਾਧ ਸੰਗ ਛੱਡ ਕਿਉਂ ਸਕਤ ਹੈ। ਗੁਰੂ ਦਾ ਸਿੱਖ ਸਾਧ ਸੰਗਤ ਕਿਵੇਂ ਛੱਡ ਦੇ, ਗੁਰੂ ਦਾ ਸਿੱਖ ਬਾਣੀ ਪੜ੍ਹਨੀ ਕਿਵੇਂ ਛੱਡ ਦੇਵੇ, ਗੁਰੂ ਦਾ ਸਿੱਖ ਸਤ ਸੰਗਤ ਕਰਨੀ ਕਿਵੇਂ ਛੱਡ ਦੇਵੇ। ਤੇ ਜੇ ਸਤ ਸੰਗਤ ਕਰਨੀ ਸਤ ਸੰਗਤ ਵਿੱਚ ਨਹੀਂ ਜਾਂਦਾ, ਉਹਨੂੰ ਬਿਸਤਰਾ ਪਿਆਰਾ ਲੱਗਦਾ ਹੈ, ਉਹਨੂੰ ਆਰਾਮ ਪਿਆਰਾ ਲੱਗਦਾ, ਉਹਨੂੰ ਨੀਂਦ ਪਿਆਰੀ ਲੱਗਦੀ ਹੈ। ਭਾਈ ਗੁਰਦਾਸ ਜੀ ਨੇ ਇੱਕ ਹੋਰ ਵੀ ਬੜਾ ਸੋਹਣਾ ਪ੍ਰਮਾਣ ਦਿੱਤਾ। ਭਾਈ ਸਾਹਿਬ ਕਹਿੰਦੇ ਜੋ ਪੈ ਦੇਖ ਦੀਪਕ ਪਤੰਗ ਪੱਛਮ ਨੂੰ ਤੱਕੇ, ਜੀਵਨ ਜਨਮ ਕੁੱਲ ਲਾਛਨ ਲਗਾਵਈ। ਕਹਿੰਦੇ ਜੇ ਪਤੰਗਾ ਲਾਈਟ ਜਗੇ ਤੇ ਪਤੰਗਾ ਆਵੇ ਨਾ, ਕਹਿੰਦੇ ਉਹ ਪਤੰਗਾ ਕਾਹਦਾ ਹੋਇਆ, ਉੱਤੇ ਆਪਣੇ ਜਨਮ ਨੂੰ ਕਲੰਕ ਲਾ ਰਿਹਾ। ਲਾਈਟ ਜਗੇ ਤੇ ਪਤੰਗਾ ਆਵੇ ਨਾ, ਉਹ ਪਤੰਗਾ ਕਾਹਦਾ। ਸਾਧ ਸੰਗਤ ਜੋ ਪੈ ਦੇਖ ਦੀਪਕ ਪਤੰਗ ਪੱਛਮ ਨੂੰ ਤੱਕ, ਜੀਵਨ ਜਨਮ ਕੁੱਲ ਲਾਛਨ ਲਗਾਵਈ। ਜੋ ਪੈ ਨਾਦ ਬਾਦ ਸੁਣ ਮਿਰਗ ਆਨ, ਗਿਆਨ ਰਾਚੈ ਪ੍ਰਾਨ ਸੁਖ ਹੋਏ ਸ਼ਬਦ ਵੇਦੀ ਨਾ ਕਹਾਵਈ। ਜੇ ਮਿਰਗ ਘੰਟਾ ਹਿੜਦਾ ਸ਼ਬਦ ਵੱਜੇ ਤੇ ਮਿਰਗ ਆਵੇ ਨਾ, ਤੇ ਭਾਈ ਗੁਰਦਾਸ ਜੀ ਕਹਿੰਦੇ ਉਹ ਮਿਰਗ ਕਾਹਦਾ ਹੋਇਆ। ਜੋ ਪੈ ਜਲ ਸਹਿ ਨਿਕਸ ਮੀਨ, ਸਰਨਜੀਵ ਰਹਿ ਸਹਿ ਦੁੱਖ ਦੁੱਖਨ ਬਿਲਹੋਂ ਬਿਲ ਖਾਵਈ। ਮੱਛੀ ਨੂੰ ਕੱਢ ਦਿਓ ਪਾਣੀ ਤੋਂ ਬਾਹਰ, ਜੇ ਰਹਿ ਜੇ ਜਿਉਂਦੀ ਤੇ ਮੱਛੀ ਕਾਹਦੀ ਹੋਈ। ਸੇਵਾ ਗੁਰ ਗਿਆਨ ਧਿਆਨ ਤਜੈ ਭਜੈ ਦੁਬਦਾ ਕੋ। ਉਹ ਗੁਰੂ ਦਾ ਪਿਆਰਾ ਸੇਵਾ ਨਾ ਹੋਵੇ, ਗਿਆਨ ਨਾ ਹੋਵੇ, ਧਿਆਨ ਨਾ ਹੋਵੇ, ਸੰਗਤ ਵਿੱਚ ਚੱਲ ਕੇ ਆਉਂਦਾ ਨਹੀਂ ਪਿਆ ਮੰਜੇ ਤੇ ਸੰਗਤ ਮੈਂ ਗੁਰਮੁਖ ਪਦਵੀ ਨਾ ਪਾਵਈ। ਉਹ ਗੁਰਮੁਖ ਕਿੱਧਰ ਦਾ, ਅੰਮ੍ਰਿਤ ਭਾਵੇਂ ਛਕੀ ਫਿਰਦਾ, ਕਿਰਪਾਨ ਪਾਈ ਫਿਰਦਾ, ਪਤਾ ਲੱਗ ਜੇ ਸੰਗਤ ਹੋ ਰਹੀ ਹੈ ਤੇ ਨਹੀਂ ਆਇਆ ਉੱਠ ਕੇ। ਭਾਈ ਗੁਰਦਾਸ ਜੀ ਕਹਿੰਦੇ ਉਹ ਗੁਰਮੁਖ ਨਹੀਂ ਹੋ ਸਕਦਾ, ਉਹ ਮਨਮੁਖ ਹੈ। ਆਖੋ ਸਤਨਾਮ
ਵਾਹਿਗੁਰੂ।
ਔਰ ਕਈ ਚੌਧਰਾਂ ਦੇ ਭੁੱਖੇ ਹਨ ਜਿਹੜੇ ਕਹਿੰਦੇ ਛੱਡੋ ਜੀ ਪਰਾਂ ਕੀ ਲੈਣਾ ਜਾ ਕੇ, ਸਾਡੀ ਗੱਲ ਹੋਏਗੀ, ਸਾਨੂੰ ਕਹਿਣਗੇ ਬੜਾ ਕੁਝ, ਕਈ ਤਰ੍ਹਾਂ ਦੇ ਖਿਆਲ ਹੁੰਦੇ ਨੇ। ਸੋ ਸਾਧ ਸੰਗਤ ਅਮਲ ਸ਼ਰਾਬ ਨੇ ਆਪਣਾ ਅਸਰ ਵਿਖਾਉਣਾ ਹੈ, ਜ਼ਹਿਰ ਨੇ ਆਪਣਾ ਅਸਰ ਵਿਖਾਉਣਾ, ਵਿਖਾ ਦਿੱਤਾ। ਮਾਤਾ ਦੇ ਦੋ ਪੁੱਤਰ ਸਨ, ਮਾਤਾ ਦੇ ਦੋ ਪੁੱਤਰ ਸਨ, ਕਹਿੰਦੀ ਵੇਖਾਂਗੀ ਮੇਰਾ ਕੀ ਵਿਗੜ ਚੱਲਿਆ। ਤੇ ਫਕੀਰ ਨੇ ਪ੍ਰਸ਼ਾਦੇ ਵਰਤਾਉਂਦੇ ਵਰਤਾਉਂਦੇ ਨੇ ਇੱਕ ਉਹਦੇ ਹੱਥ ਤੇ ਰੱਖਤਾ, ਇੱਕ ਉਹਦੇ ਹੱਥ ਤੇ ਰੱਖਤਾ, ਦੋਨਾਂ ਨੇ ਪ੍ਰਸ਼ਾਦਾ ਛਕਿਆ ਤੇ ਜ਼ਹਿਰ ਚੜ ਗਈ। ਜ਼ਹਿਰ ਚੜੀ, ਨਾਲ ਦੀ ਨਾਲ ਤੜਫਣ ਲੱਗ ਗਏ। ਜਿਵੇਂ ਸੱਪ ਮੇਲਦਾ, ਮਾਤਾ ਦੇ ਦੋਵੇਂ ਮੁੰਡੇ ਮੇਲ ਰਹੇ ਨੇ, ਮਰ ਗਏ ਵੀ ਮਰ ਗਏ, ਹੁਣ ਨਹੀਂ ਬਚਦੇ। ਲੈ ਗਏ ਵੈਦ ਕੋਲ, ਚੰਗਾ ਤਕੜਾ ਹਕੀਮ ਸੀ ਉਹਦੇ ਕੋਲ ਲੈ ਗਏ, ਕਹਿੰਦੇ ਵੈਦ ਜੀ ਜੋ ਮਰਜ਼ੀ ਕਰੋ ਬੱਚੇ ਬਚਾ ਦੇ। ਵੈਦ ਬੜਾ ਇਲਾਜ ਕੀਤਾ, ਸਿਰ ਹਿਲਾ ਤਾ, ਕਹਿੰਦਾ ਹੁਣ ਤੇ ਰੱਬ ਹੀ ਬਚਾ ਸਕਦਾ, ਹੁਣ ਮੇਰੇ ਵੱਸ ਦੀ ਗੱਲ। ਜਵਾਬ ਦੇ ਦਿੱਤਾ ਜਿਵੇਂ ਡਾਕਟਰ ਕਈਆਂ ਨੂੰ ਜਵਾਬ ਦੇ ਦਿੰਦੇ। ਉਧਰ ਮਾਤਾ ਨੂੰ ਖਬਰ ਪਹੁੰਚ ਗਈ, ਮਾਤਾ ਤੇਰੇ ਦੋਵੇਂ ਮੁੰਡੇ ਮਰ ਚੱਲੇ ਨੇ, ਜਾਂਦੀ ਵਾਰੀ ਮੂੰਹ ਵੇਖ ਲੈ। ਮਾਤਾ ਭੱਜੀ ਭੱਜੀ ਆਈ, ਉਹ ਕਹਿੰਦੀ ਹੋਇਆ ਕੀ ਹੈ ਮੇਰੇ ਮੁੰਡਿਆਂ ਨੂੰ? ਕਹਿੰਦੇ ਮਾਤਾ ਖੇਤੋਂ ਤੁਰੇ ਆਉਂਦੇ ਸੀ, ਰਾਹ ਵਿੱਚ ਬਾਬੇ ਨੇ ਲਾਇਆ ਲੰਗਰ, ਉਹਦੇ ਲੰਗਰ 'ਚ ਪ੍ਰਸ਼ਾਦਾ ਛਕਣ ਚਲੇ ਗਏ, ਪਤਾ ਨਹੀਂ ਕਿਹੜੇ ਭੈੜੇ ਨੇ ਜ਼ਹਿਰ ਪਾਤੀ ਪ੍ਰਸ਼ਾਦਿਆਂ 'ਚ, ਤੇ ਪ੍ਰਸ਼ਾਦੇ ਛਕ ਲਏ, ਦੋਨਾਂ ਨੇ ਤੜਫ ਰਹੇ ਨੇ। ਮਾਤਾ ਭੇਜੇ ਤੇ ਕਿਸੇ ਨੇ ਪਿੰਡ ਚੋਂ ਹੀ ਨੇ, ਬਾਬੇ ਨੇ ਕਿਹੜਾ ਆਪ ਪਕਾਏ ਨੇ, ਫਕੀਰ ਕਿਹੜਾ ਆਪ ਪਕਾਉਂਦਾ, ਪਿੰਡ ਚੋਂ ਹੀ ਗਏ ਨੇ ਪ੍ਰਸ਼ਾਦੇ। ਜਦੋਂ ਇੰਨੀ ਗੱਲ ਸੁਣੀ, ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਮਨ 'ਚ ਸੋਚਦੀ ਮਨਾ ਕੰਮ ਤੇ ਤੇਰਾ ਹੀ ਗਈ। ਆ ਗਿਆ ਨਾ ਸਾਹਮਣੇ, ਜਿਹਾ ਬੀਜਿਆ ਸੋ ਲੁਣਾ, ਜਿਹੜਾ ਬੀਜਿਆ ਉਹ ਵੱਢਣਾ ਪੈਣਾ, ਜੋ ਮਰਜ਼ੀ ਕਰ ਲਓ ਆਪਾਂ ਬਚ ਨਹੀਂ ਸਕਦੇ। ਜਿਹੜਾ ਬੀਜਿਆ ਨਾ ਉਹ ਕਰਮ ਦਾ ਫਲ ਤੇ ਭੋਗਣਾ ਹੀ ਪਵੇਗਾ ਹਰ ਹਾਲ। ਬਸ ਮਾਤਾ ਆਪਣੇ ਮੁੰਡਿਆਂ ਕੋਲ ਨਹੀਂ ਗਈ, ਮੁੰਡਿਆਂ ਕੋਲ ਨਹੀਂ ਵੇਖਿਆ, ਨਹੀਂ ਮੇਰੇ ਮੁੰਡੇ ਕਿੱਥੇ ਨੇ, ਸਿੱਧੀ ਮਹਾਂਪੁਰਖਾਂ ਦੇ ਚਰਨਾਂ ਤੇ ਸਿਰ ਰੱਖਦਾ। ਕਹਿੰਦੀ ਬਾਬਾ ਜੀ ਮੈਨੂੰ ਪਤਾ ਸਾਧੂ ਬੜੇ ਕਿਰਪਾਲੂ ਦਿਆਲੂ ਹੁੰਦੇ ਨੇ, ਮੈਨੂੰ ਪਤਾ ਤੁਹਾਡੀ ਅਰਦਾਸ ਲੱਗਣੀ ਹੈ, ਮੇਰੀ ਨਹੀਂ ਸੁਣਨੀ ਰੱਬ ਨੇ ਮੇਰੇ ਵਰਗੀ ਪਾਪਣ ਦੀ, ਪ੍ਰਸ਼ਾਦੇ ਮੈਂ ਪਕਾਏ ਸੀ ਮਾਫ ਕਰ ਦਿਓ। ਮਹਾਂਪੁਰ ਕਹਿੰਦੇ ਬੀਬੀ ਸਾਡਾ ਇਹਦੇ 'ਚ ਕੀ ਦੋਸ਼ ਹੈ, ਜੇ ਚੰਗਾ ਕਰਾਂਗੇ ਫਲ ਚੰਗਾ, ਜੇ ਫਿਰ ਬੁਰਾ ਕੀਤਾ ਤੇ ਫਲ ਤੇ ਬੁਰਾ ਹੁਣ ਮਿਲੇਗਾ ਹੀ। ਰੋਣ ਲੱਗ ਪਈ ਕਹਿੰਦੀ ਮਹਾਂਪੁਰਖੋ ਜੋ ਮਰਜ਼ੀ ਕਰੋ ਮੇਰੇ ਬੱਚੇ ਬਚ ਜਾਣ ਮੇਰੇ ਜਿਗਰ ਦੇ ਟੋਟੇ ਮੇਰੇ ਬੁਢੇਪੇ ਦੇ ਸਹਾਰੇ ਮੇਰੀਆਂ ਅੱਖੀਆਂ ਦੇ ਤਾਰੇ ਪਿਆਰ ਨਾਲ ਪਾਲੇ ਨੇ ਵੇਖਿਓ ਕਿਤੇ ਮਹਾਂਪੁਰਖਾਂ ਦਾ ਹਿਰਦਾ ਪਿਘਲ ਗਿਆ ਕਹਿੰਦੇ ਸੰਗਤ ਇਕੱਠੀ ਕਰੋ ਸਾਰੀ ਸੰਗਤ ਇਕੱਠੀ ਕਰਕੇ ਕਰੋ ਅਰਦਾਸ ਅਰਦਾਸ ਕਰਵਾਈ ਫਿਰ ਵੀ ਬੁਰੇ ਦਾ ਭਲਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ ਦੇਹੀ ਰੋਗ ਨਾ ਲੱਗੀ ਪੱਲੇ ਸਭ ਕਿਛ ਪਾਏ ਰੱਬ ਦੇ ਪਿਆਰੇ ਕਦੇ ਕਿਸੇ ਦਾ ਬੁਰਾ ਨਹੀਂ ਕਰਦੇ ਉਸੇ ਸਮੇਂ ਅਰਦਾਸ ਕੀਤੀ ਇੱਧਰ ਅਰਦਾਸ ਹੋ ਗਈ ਉਧਰ ਵੈਦ ਨੇ ਕਹਿ ਤਾ ਕਹਿੰਦੇ ਖਤਰੇ ਤੋਂ ਬਾਹਰ ਹੋ ਗਿਆ ਖੁਸਾਨਾ ਜਾਨ ਬਚ ਗਈ ਅਰਦਾਸ ਸੰਗਤ ਵਿੱਚ ਕੀਤੀ ਜਾਏ ਨਾ ਤੇ ਸੰਗਤ ਦੀ ਕੀਤੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ ਪਰ ਸਾਧ ਸੰਗਤ ਬੀਜ ਬੀਜਿਆ ਅੱਜ ਸਾਹਮਣੇ ਆ ਗਿਆ ਅਸੀਂ ਜਿਹੜਾ ਬੀਜ ਬੀਜ ਰਹੇ ਹਾਂ ਇਹਦਾ ਫਲ ਸਾਡੀ ਹੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਆਏਗਾ ਸਰਵਣ ਨੂੰ ਮਾਰਿਆ ਸੀ ਨਾ ਰਾਜੇ ਦਸ਼ਰਥ ਨੇ ਮਾਰਿਆ ਤੀਰ ਅੰਨੇ ਮਾਤਾ ਪਿਤਾ ਨੂੰ ਵਹਿੰਗੀ ਚਬਾ ਕੇ ਚੁੱਕੀ ਲਿਜਾਂਦਾ ਉਹ ਸਰਵਣ ਭਗਤ ਵਰਗੇ ਪੁੱਤਰ ਕਿਤੇ ਜੰਮਣਗੇ ਮੁੜ ਕੇ ਜੰਮ ਜਾਣਗੇ ਉਹ ਵਹਿੰਗੀ ਚਬਾਈ ਫਿਰਦਾ ਅੰਨੇ ਮਾਤਾ ਪਿਤਾ ਨੂੰ ਕਹਿੰਦਾ ਤੀਰਥਾਂ ਤੇ ਇਸ਼ਨਾਨ ਕਰਾਉਣਾ ਰਾਜੇ ਦਸ਼ਰਥ ਨੇ ਮਾਰਿਆ ਤੀਰ ਤੇ ਸਰਵਣ ਮਰਦਾ ਮਰਦਾ ਕਹਿ ਗਿਆ ਰਾਜਨ ਮੇਰੇ ਮਾਤਾ ਪਿਤਾ ਅੰਨੇ ਵਹਿੰਗੀ ਚ ਬੈਠੇ ਨੇ ਉਹਨਾਂ ਨੂੰ ਪਾਣੀ ਪਿਆ ਦੇ ਪਿਆਸੇ ਨੇ ਮੇਰੀ ਅੰਤਮ ਇੱਛਾ ਪੂਰੀ ਕਰ ਦੇ ਰਾਜਾ ਦਸ਼ਰਥ ਗਿਆ ਮਾਂ ਨੇ ਦਿਸਦਾ ਤੇ ਹੈ ਨੀ ਰਾਜੇ ਦਸ਼ਰਥ ਦੇ ਘਰ ਵਾਲੀ ਨੂੰ ਉਹਨੇ ਪੈਰਾਂ ਤੋਂ ਪੈੜਾਂ ਤੋਂ ਤੁਰਨ ਤੋਂ ਹੀ ਪਛਾਣ ਲਿਆ ਮਾਂ ਆਪਣੇ ਪੁੱਤਰ ਨੂੰ ਤੁਰਨ ਤੋਂ ਹੀ ਪਛਾਣ ਲੈਂਦੀ ਹੈ ਜਿਹਦਾ ਪਿਆਰ ਹੈ ਇਹ ਮੇਰਾ ਪੁੱਤਰ ਹੈ ਤੁਰਿਆ ਹੋਏਗਾ ਨਾ ਕੰਨਾਂ 'ਚ ਤੁਰਨ ਦੀ ਆਵਾਜ਼ ਪੈ ਜੇ ਤੇ ਪੈਰ ਘਿਸਰਨ ਤੋਂ ਹੀ ਪਤਾ ਲੱਗ ਜਾਂਦਾ ਹੈ ਮੇਰਾ ਪੁੱਤਰ ਹੈ ਤੁਰਨ ਤੋਂ ਹੀ ਪਛਾਣ ਲੈਂਦੀ ਹੈ ਚਾਲ ਤੋਂ ਹੀ ਉਹ ਪਛਾਣ ਲਿਆ ਆਵਾਜ਼ ਬਦਲਦਾ ਕਹਿੰਦਾ ਮੈਂ ਤੁਹਾਡਾ ਪੁੱਤਰ ਹੀ ਹਾਂ ਪਾਣੀ ਪੀ ਲਓ ਉਹ ਕਹਿੰਦੇ ਅਸੀਂ ਨਹੀਂ ਪੀਣਾ ਤੂੰ ਸਾਡਾ ਪੁੱਤਰ ਨਹੀਂ ਦੱਸ ਕੌਣ ਹੈ ਇੱਕ ਵਾਰੀ ਆਖਿਆ ਦੋ ਵਾਰੀ ਆਖਿਆ ਆਖਿਰਕਾਰ ਦੱਸਣਾ ਪਿਆ ਕਹਿੰਦਾ ਤੁਹਾਡਾ ਪੁੱਤਰ ਮੇਰੇ ਹੱਥੋਂ ਮਰ ਗਿਆ ਉਹ ਰਾਜੇ ਦਸ਼ਰਥਾ ਗੱਲ ਸੁਣ ਲੈ ਜੇ ਅੱਜ ਸਾਨੂੰ ਸਾਡੇ ਪੁੱਤਰ ਦੇ ਵਿਛੋੜੇ 'ਚ ਰੋਣਾ ਪਿਆ ਇੱਕ ਦਿਨ ਐਸਾ ਆਏਗਾ ਤੈਨੂੰ ਵੀ ਤੇਰੇ ਪੁੱਤਰ ਦੇ ਵਿਛੋੜੇ ਵਿੱਚ
ਰੋਣਾ ਪਵੇਗਾ
ਰੋਣਾ ਵਚਨ ਕੀਤਾ ਤੇ ਰਾਜੇ ਦਸ਼ਰਥ ਨੂੰ ਫਿਰ ਰੋਣਾ ਵੀ ਪਿਆ ਜਦੋਂ ਰਾਮ ਜੀ 14 ਸਾਲਾਂ ਦਾ ਬਨਵਾਸ ਮਿਲਿਆ ਸੀ ਨਾ ਤੇ ਰਾਜਾ ਦਸ਼ਰਥ ਭੁੱਬਾ ਮਾਰ ਮਾਰ ਹੁੰਦਾ ਸੀ ਪਤਾ ਲੱਗ ਗਿਆ ਪੁੱਤਰਾਂ ਦਾ ਵਿਛੋੜਾ ਕਿਵੇਂ ਪੈਂਦਾ ਬੀਜ ਬੀਜਿਆ ਸੀ ਰਾਜੇ ਦਸ਼ਰਥ ਨੇ ਮਾਂ ਤੇ ਰਾਜਾ ਦਸ਼ਰਥ ਨਹੀਂ ਹੋਇਆ ਅਸੀਂ ਕਿੱਥੋਂ ਹੋ ਜਾਵਾਂਗੇ ਰਾਜੇ ਦਸ਼ਰਥ ਵਰਗੇ ਜਿਨ੍ਹਾਂ ਨੂੰ ਕਰਮ ਦਾ ਫਲ ਭੋਗਣਾ ਪਿਆ ਜੇ ਅਸੀਂ ਬੀਜਿਆ ਤੇ ਵੱਢਣਾ ਸਾਨੂੰ ਵੀ ਪੈਣਾ ਇਹ ਨਹੀਂ ਹੋ ਸਕਦਾ ਬੀਜੇ ਕੋਈ ਹੋਰ ਤੇ ਵੱਢੇ ਕੋਈ ਹੋਰ ਜੇ ਫਲ ਲੈਣਾ ਹੈ ਤੇ ਚੰਗਾ ਬੀਜ ਬੀਜੀਏ ਜੇ ਸੁੱਖ ਲੈਣਾ ਹੈ ਨਾ ਤੇ ਚੰਗਾ ਬੀਜ ਬੀਜੀਏ ਗੁਰਮੁਖੋ ਕੱਲ੍ਹ ਨੂੰ ਇੱਥੋਂ ਦਾ ਲਾਸਟ ਦੀਵਾਨ ਹੈ ਤੇ ਕੱਲ੍ਹ ਨੂੰ ਆਪਾਂ ਫਸਲ ਬੀਜਣੀ ਹੈ ਹਾਜ਼ਰੀ ਤੇ ਆਪਾਂ ਸਾਰੇ ਭਰ ਰਹੇ ਹਾਂ ਕਿਰਪਾ ਹੋਣੀ ਹੈ ਜਿਹੜਾ ਸੁਣਨਾ ਹੈ ਇਹ ਬੀਜਣ ਦੇ ਸਮਾਨ ਹੈ ਤੇ ਜਿਹੜਾ ਮੰਨ ਲੈਣਾ ਹੈ ਇਹ ਵੱਢਣ ਦੇ ਸਮਾਨ ਹੈ ਜਿਨ੍ਹਾਂ ਜਿਨ੍ਹਾਂ ਨੇ ਹਾਜ਼ਰੀ ਭਰੀ ਬੀਜ ਤੇ ਉਹਨਾਂ ਸਾਰਿਆਂ ਨੇ ਬੀਜਿਆ ਪਰ ਵੱਢਣਗੇ ਉਹ ਜਿਹੜੇ ਕੱਲ੍ਹ ਨੂੰ ਖੰਡੇ ਵੱਢਦਾ ਅੰਮ੍ਰਿਤ ਛਕਣਗੇ ਤੇ ਜੇ ਵੱਢੀ ਜੇ ਫਸਲ ਵੱਢੀ ਹੋਈ ਨਾ ਫਿਰ ਬੀਜਣ ਦਾ ਵੀ ਕੀ ਫਾਇਦਾ ਤੇ ਕੱਲ੍ਹ ਨੂੰ ਪਤਾ ਲੱਗਣਾ ਹੈ ਕਿ ਕਿੰਨੇ ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹਦੇ ਨੇ ਕਿੰਨਿਆਂ ਦਾ ਜੀਵਨ ਬਣਦਾ ਹੈ ਹੁਣ ਸਮਾਗਮ ਜੋ ਸੰਗਤ ਨੇ ਮਹਾਨ ਉਪਰਾਲਾ ਕੀਤਾ ਚਾਰ ਦਿਨ ਦਾ ਸਮਾਂ ਮਿਲਿਆ ਬੜੀ ਵੱਡੀ ਕਿਰਪਾ ਕੀਤੀ ਹੈ ਸਤਿਗੁਰਾਂ ਨੇ ਸਾਡੇ ਸਾਰਿਆਂ ਤੇ ਮਹਾਨ ਬਖਸ਼ਿਸ਼ ਤੇ ਸਾਧ ਸੰਗਤ ਜੀ ਸਾਨੂੰ ਚਾਰ ਦਿਨ ਦਾ ਸਮਾਂ ਮਿਲਿਆ ਇਲਾਕੇ ਨੂੰ ਸਾਰੇ ਇਲਾਕੇ ਨੂੰ ਤੇ ਇਕੱਠ ਵੀ ਸੰਗਤ ਦਾ ਬਹੁਤ ਹੈ ਬਹੁਤ ਸੰਗਤ ਹੈ ਦੂਰੋਂ ਦੂਰੋਂ ਸੰਗਤਾਂ ਮਰ ਦੇ ਚਰਨਾਂ 'ਚ ਆਈਆਂ ਨੇ ਪਰ ਅਸਲ ਗੱਲ ਕੱਲ੍ਹ ਨੂੰ ਪਤਾ ਲੱਗਣਾ ਹੈ ਕਿ ਅੰਮ੍ਰਿਤ ਛਕਣ ਵਾਲੇ ਕਿੰਨੇ ਹੁੰਦੇ ਨੇ ਜੇ ਝਾੜੀ ਨਾ ਨਿਕਲੇ ਤੇ ਜ਼ਿਮੀਂਦਾਰ ਕਹਿੰਦਾ ਕੀ ਫਾਇਦਾ ਹੋਇਆ ਦਿਨ ਰਾਤ ਨੱਕੇ ਵੀ ਮੋੜਦਾ ਰਿਹਾ ਮੈਂ ਫਸਲ ਵੀ ਬੀਜੀ ਇਹ ਤੇ ਬਰਬਾਦ ਹੋ ਗਈ ਸਾਰੀ ਤੇ ਜੇ ਅੰਮ੍ਰਿਤ ਨਾ ਕੋਈ ਛਕੇ ਮੈਂ ਵੀ ਜਿੱਥੇ ਦੀਵਾਨ ਲਾਉਣ ਜਾਵਾਂ ਤੇ ਮੇਰੇ ਮਨ 'ਚ ਹੁੰਦਾ ਐਵੇਂ ਪੰਜ ਪੰਜ ਛੇ ਛੇ ਗੱਡੀਆਂ ਭਜਾਈ ਫਿਰਦਿਆਂ ਫਾਇਦਾ ਕੀ ਹੋਇਆ ਐਵੇਂ 20-25 ਜਣੇ ਤੁਰੇ ਫਿਰਦਿਆਂ ਕੀ ਫਾਇਦਾ ਹੋਇਆ ਜੇ ਅੰਮ੍ਰਿਤ ਸੰਚਾਰ ਹੀ ਨਾ ਹੋਵੇ ਅੰਮ੍ਰਿਤ ਛਕਣ ਛਕਾਉਣ ਤੋਂ ਬਿਨਾਂ ਤੇ ਦੀਵਾਨਾਂ ਦਾ ਲਾਭ ਹੀ ਕੋਈ ਨਹੀਂ ਸਮਾਗਮ ਜਿਹੜਾ ਹੈ ਇਹਦਾ ਮਤਲਬ ਇੰਨਾ ਹੀ ਹੈ ਕਿ ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛਕੇ ਤੇ ਗੁਰੂ ਕੇ ਜਹਾਜ਼ 'ਤੇ ਚੜ੍ਹੇ। ਤੇ ਅੱਜ ਤੀਜਾ ਦੀਵਾਨ ਹੈ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੜ੍ਹ ਕੇ ਅੰਮ੍ਰਿਤ ਛਕਣ ਵਾਸਤੇ ਨਾਮ ਲਿਖਾਉਣ। ਕੁਝ ਨਾਮ ਆਏ ਨੇ, 130 ਪ੍ਰਾਣੀਆਂ ਦੇ ਨਾਮ ਆਏ ਨੇ ਅੰਮ੍ਰਿਤ ਛਕਣ।
ਬੋਲੇ ਸੋਨਿਹਾਲ,
130 ਦੇ ਨਾਮ ਆਏ ਨੇ ਔਰ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਜੇ ਬੜੇ ਨੇ ਜਿਹੜੇ ਨਗੂਰੇ ਨੇ, ਨਗੂਰੇਪਨ ਦੀ ਝੂਠ ਲਾ ਕੇ ਤੇ ਕੱਲ੍ਹ ਨੂੰ ਅੰਮ੍ਰਿਤ ਛਕੋ। ਆਹ ਘੰਟਾ, ਦੋ ਘੰਟੇ, ਚਾਰ ਘੰਟੇ ਦੀ ਰੌਣਕ ਨਹੀਂ, ਪਰਸੋਂ ਨਾਜ ਮੰਡੀ 'ਚ ਆ ਕੇ ਵੇਖੋਗੇ ਰੌਣਕ ਨਹੀਂ ਲੱਭਣੀ। ਅੱਜ ਤੇ ਕੱਲ੍ਹ ਹੈ ਤੇ ਗੁਰਮੁਖੋ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ, ਜਿਨ੍ਹਾਂ ਦਾ ਜੀਵਨ ਬਣ ਗਿਆ, ਉਹਨਾਂ ਦੇ ਜੀਵਨ ਵਿੱਚ ਸਦਾ ਵਾਸਤੇ ਰੌਣਕਾਂ ਲੱਗ ਜਾਣੀਆਂ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਤਸ਼ਾਹ। ਆਨੰਦ ਬਣ ਜਾਏਗਾ ਸਾਰੀ ਜ਼ਿੰਦਗੀ 'ਚ ਵੇਖੋ ਤੇ ਸਹੀ। ਪੀਵੋ ਪਹੁਲ ਖੰਡ ਧਾਰ ਹੋਏ ਜਨਮ
ਸੁਹੇਲਾ। ਦਸਵੇਂ ਪਿਤਾ ਦੀਆਂ ਖੁਸ਼ੀਆਂ ਦੇ
ਖੰਡ ਪਾਠ ਕਰਾਉਣ ਨਾਲ ਗੁਰੂ ਦੀ ਖੁਸ਼ੀ ਦੀ ਖੰਡ ਪਾਠ ਕਰਾਉਣ ਨਾਲ ਹੀ ਨਹੀਂ, ਲੰਗਰ ਲਾਉਣ ਨਾਲ ਨਹੀਂ, ਇੱਕੋ ਗੱਲ ਤੇ ਖੁਸ਼ੀ ਹੈ। ਰੁਮਾਲੇ ਚੜ੍ਹਾਉਣ ਨਾਲ ਗੁਰੂ ਖੁਸ਼ ਨਹੀਂ ਹੋਣਾ, ਪਤਾਸੇ ਚੜ੍ਹਾਉਣ ਨਾਲ ਖੁਸ਼ ਨਹੀਂ, ਦੇਗਾਂ ਕਰਾਉਣ ਨਾਲ ਖੁਸ਼ ਨਹੀਂ। ਸਾਰਾ ਕੁਝ ਉਦੋਂ ਪ੍ਰਵਾਨ ਕਰਦਾ ਜਦੋਂ ਅੰਮ੍ਰਿਤ ਛਕਿਆ ਹੋਵੇ। ਖੰਡ ਪਾਠ ਪ੍ਰਵਾਨ ਹੋਏਗਾ ਪਹਿਲਾਂ ਬਚਨ ਮੰਗ ਲਾ ਅੰਮ੍ਰਿਤ ਛਕ, ਤੇਰਾ ਲੰਗਰ ਲਾਇਆ ਤਾਂ ਪ੍ਰਵਾਨ ਹੈ, ਸਾ ਸੇਵਾ ਕੀਤੀ ਸਫਲ ਹੈ। ਕਦੋਂ? ਜੇ ਤਾਂ ਸਤਿਗੁਰ ਕਾ ਮਨ ਮੰਨੇ, ਸੇਵਾ ਤਾਂ ਪ੍ਰਵਾਨ ਹੈ ਜੇ ਗੁਰੂ ਦਾ ਮਨ ਮੰਨੇ। ਆਪਣੇ ਵੱਲੋਂ ਤੇ ਅਸੀਂ ਪ੍ਰਵਾਨ ਕਰਾਈ ਫਿਰਦੇ ਹਾਂ, ਗੁਰੂ ਨੂੰ ਵੀ ਪੁੱਛੋ ਪ੍ਰਵਾਨ ਹੈ ਸੇਵਾ। ਸੋ ਆਓ ਆਪਣਾ ਮਨ ਬਣਾਓ,
ਪਹਿਲਾ ਕੁੱਟ ਭਰੇ ਆਤੋਂ ਅੱਖਾਂ ਖੁੱਲ ਜਾਂਦੀਆਂ, ਪਤਾ ਨਹੀਂ
ਘੁੱਟ ਭਰਨ ਦੀ ਦੇਰ। ਅੱਖਾਂ ਖੁੱਲ ਜਾਣਗੀਆਂ, ਤੁਸੀਂ ਕਹੋਗੇ ਸਾਡੀਆਂ ਅੱਖਾਂ ਤੇ ਖੁੱਲੀਆਂ ਹੀ ਨੇ, ਹੋਰ ਕੀ ਖੁੱਲਣਗੀਆਂ। ਗਿਆਨ ਰੂਪੀ ਨੇਤਰ ਬੰਦ ਨੇ, ਗਿਆਨ ਰੂਪੀ ਅੱਖਾਂ ਤੇ ਬੰਦ ਨੇ, ਇਹਨਾਂ ਅੱਖਾਂ ਨਾਲ ਜੱਗ ਦਿਸਦਾ। ਅੰਮ੍ਰਿਤ ਛਕ ਕੇ ਕਰਾਂਗੇ ਕਮਾਈ ਤੇ ਰੱਬ ਵੀ ਦਿਸੇ। ਗਿਆਨ ਦੀਆਂ ਅੱਖਾਂ ਉਹ ਤੇ ਉਦੋਂ ਹੀ ਖੁੱਲਣਗੀਆਂ ਜਦੋਂ ਠੰਡੇ ਫੜ ਦਾ ਅੰਮ੍ਰਿਤ ਛਕ।
ਪਹਿਲਾ ਕੁੱਟ ਭਰੇ ਹੱਥੋਂ ਅੱਖਾਂ ਖੁੱਲ ਜਾਂਦੀਆਂ, ਪਹਿਲਾ
ਛਕਣ ਵਾਸਤੇ 130 ਪ੍ਰਾਣੀਆਂ ਦੇ ਨਾਮ ਆਏ ਨੇ, ਸਮਾਗਮ ਦੇ ਹਿਸਾਬ ਨਾਲ ਘੱਟ ਨੇ। ਇੱਥੇ ਨੇੜੇ ਤੇੜੇ ਬਹੁਤ ਪਿੰਡ ਪੈਂਦੇ ਆ, ਔਰ ਇੱਕ ਇੱਕ ਪਿੰਡ ਵਿੱਚੋਂ ਜੇ 20-20 ਤਿਆਰ ਹੋਣ ਤੇ ਬਹੁਤ ਗਿਣਤੀ ਹੋ ਸਕਦੀ ਹੈ। ਬਾਕੀ ਅੰਮ੍ਰਿਤ ਦਾ ਸਾਧ ਸੰਗਤ ਪ੍ਰਚਾਰ ਜਿਹੜਾ ਨਾ, ਅੰਮ੍ਰਿਤ ਛਕਾਉਣਾ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ। ਹੁਣ ਜਿਹੜੇ ਕਈ ਕਹਿੰਦੇ ਪ੍ਰਚਾਰ ਦੀ ਘਾਟ ਹੈ, ਹੁਣ ਗੁਰਮੁਖੋ ਜਿਹੜੇ ਘਰਾਂ ਤੁਹਾਡੇ ਗੁਆਂਢੀ ਆਲੇ ਦੁਆਲੇ ਪਏ ਨੇ, ਸ਼ਰਾਬ ਪੀਣ ਵਾਲੇ ਨੇ, ਪਤਤ ਪੁਣੇ ਵੱਲ ਪਏ ਨੇ, ਉਹਨਾਂ ਤੱਕ ਇਹ ਪ੍ਰਚਾਰ ਕਿਵੇਂ ਪਹੁੰਚੇਗਾ? ਉਹ ਤੇ ਆਉਂਦਾ ਹੀ ਨਹੀਂ। ਜਿਹੜਾ ਆਇਆ ਹੀ ਨਹੀਂ ਉਹ ਕਿਵੇਂ ਸੁਣੇ? ਜਿਹੜਾ ਸੰਗਤ ਕਰਦਾ ਹੀ ਨਹੀਂ ਉਹਨੂੰ ਕੀ ਪਤਾ ਲੱਗੇਗਾ? ਪ੍ਰਚਾਰ ਤਾਂ ਹੋਏਗਾ ਜੇ ਤੁਸੀਂ ਖੁਦ ਸਾਰੇ ਕਮਰ ਕੱਸੇ ਕਰੋ। ਕਿਵੇਂ? ਆਪਣੇ ਘਰ ਤੋਂ ਸ਼ੁਰੂ ਕਰੋ, ਆਪਣੇ ਪਰਿਵਾਰ ਤੋਂ ਸ਼ੁਰੂ ਕਰੋ, ਆਪਣੇ ਗਵਾਂਢੀ ਤੋਂ, ਆਪਣੇ ਯਾਰ ਬੇਲੀ, ਆਪਣੇ ਰਿਸ਼ਤੇਦਾਰ ਨੂੰ, ਆਪਣੇ ਮਿੱਤਰ ਨੂੰ ਕਿਵੇਂ ਨਾ ਕਿਵੇਂ ਜਦੋਂ ਮਿਲੋ ਜਦੋਂ ਬੈਠੋ ਪ੍ਰੇਰੋ, ਇੱਕ ਇੱਕ ਕਰਕੇ, ਇੱਕ ਇੱਕ ਕਰਕੇ, ਇੱਕ ਨੂੰ, ਦੋ ਨੂੰ, ਚਾਰ ਨੂੰ, ਦਸ ਨੂੰ। ਮੈਂ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵੇਖਿਆ, ਕਈ ਪ੍ਰੇਮੀ ਕਹਿਣਗੇ, ਕਹਿੰਦੇ ਬਾਬਾ ਜੀ ਅਸੀਂ 50 ਨੂੰ ਅੰਮ੍ਰਿਤ ਛਕਾਉਣਾ। ਕਈ ਪਰਨ ਕਰਦੇ ਨੇ, ਮਹਾਰਾਜ ਕਿਰਪਾ ਕਰਿਓ ਮੈਂ 100 ਪ੍ਰਾਣੀ ਨੂੰ ਅੰਮ੍ਰਿਤ ਛਕਾਉਣਾ। ਜੇ ਕਿਤੇ ਇਸ ਟਾਈਮ ਸਾਡੇ ਪੰਜਾਬ ਵਿੱਚ ਸਾਧ ਸੰਗਤ ਜੀ 100 ਦੇ ਵਿੱਚੋਂ ਕੋਈ 25-30% ਤੇ ਐਸੇ ਹੈਗੇ ਨੇ ਨਾ ਜਿਹੜੇ ਅੰਮ੍ਰਿਤਧਾਰੀ, 30% ਐਸੇ ਨੇ ਜਿਹੜੇ ਅੰਮ੍ਰਿਤਧਾਰੀ ਨੇ, 70% ਸਾਡੀ ਸਿੱਖੀ ਚੋ ਨੇ ਜਿਹੜੇ ਅਜੇ ਨਗੂਰੇ ਨੇ, ਜਿਹੜੇ ਪਤਤ ਪੁਣੇ ਵੱਲ ਪਏ ਹੋਏ ਨੇ। ਪਰ ਜੇ ਕਿਤੇ 30% ਜਿਹੜੇ ਨੇ ਉਹ 5-5 ਬੰਦਿਆਂ ਨੂੰ ਇੱਕ ਇੱਕ ਜਣਾ ਅੰਮ੍ਰਿਤ ਛਕਾਵੇ ਤੇ ਆਪਾਂ ਤੇ ਦੂਜਿਆਂ ਨੂੰ ਵੀ ਅੰਮ੍ਰਿਤ ਛਕਾ ਸਕਦੇ। ਜੇ ਸਾਰੇ ਦੇ ਸਾਰੇ ਪਰਨ ਕਰ ਲੈਣ ਵੀ ਮੈਂ ਅੰਮ੍ਰਿਤ ਛਕਿਆ, 30% ਸਾਡੀ ਗਿਣਤੀ ਹੈ, 70% ਸਾਡੇ ਚ ਨਗੁਰੇ ਨੇ, ਮੈਂ ਇੱਕ ਜਣੇ ਨੇ 5 ਨੂੰ ਅੰਮ੍ਰਿਤ ਛਕਾਉਣਾ ਆਪਣੀ ਜ਼ਿੰਦਗੀ ਚ, ਇੱਕ ਇੱਕ ਜਣਾ 5-5 ਜਣਿਆਂ ਨੂੰ ਵੀ ਅੰਮ੍ਰਿਤ ਛਕਾ ਦੇਵੇ ਤੇ ਸਾਡੀ ਸਾਰੇ ਪੰਥ ਦੀ ਚੜ੍ਹਦੀ ਕਲਾ। ਘਰ ਘਰ ਵਿੱਚ ਪ੍ਰਚਾਰ ਕਰੋ, ਆਂਢੀ ਗੁਆਂਢੀ ਰਿਸ਼ਤੇਦਾਰਾਂ ਵਿੱਚ ਇੱਕ ਇੱਕ ਨੂੰ, ਦੋ ਦੋ ਨੂੰ, ਚਾਰ ਚਾਰ ਨੂੰ ਪ੍ਰੇਰੋ। ਇਕੱਲੇ ਇਕੱਲੇ ਘਰ ਜਾ ਕੇ ਤੇ ਨਹੀਂ ਮੈਂ ਬੇਨਤੀਆਂ ਕਰ ਸਕਦਾ, ਇਕੱਲੇ ਇਕੱਲੇ ਨੂੰ ਨਹੀਂ ਮਿਲ ਸਕਦਾ, ਸਭ ਦਾ ਫਰਜ਼ ਹੈ। ਜਿਵੇਂ ਕਿ ਇਹ ਸੰਸਥਾ ਵੱਲੋਂ ਹਰ ਮਹੀਨੇ 5,000-6,000, ਐਤਕੀ 6,500 ਅੰਮ੍ਰਿਤ ਸੰਚਾਰ ਮਹਾਰਾਜ ਦੀ ਕਿਰਪਾ ਨਾਲ ਹਰ ਮਹੀਨੇ ਹੁੰਦਾ ਹੈ, ਤੇ ਆਪ ਜੀ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਵੱਧ ਚੜ੍ਹ ਕੇ ਯੋਗਦਾਨ ਪਾਓ, ਇੱਕ ਇੱਕ ਜਣਾ, ਦੋ ਦੋ, ਚਾਰ ਚਾਰ ਜਣਿਆਂ ਨੂੰ ਪ੍ਰੇਰੋ। ਜੇ ਅੰਮ੍ਰਿਤ ਛਕ ਲਿਆ ਮਹਾਰਾਜ, ਹੁਣ 5 ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਅੰਮ੍ਰਿਤ ਛਕਾਵਾਂ, ਇਹ ਕਿਰਪਾ ਕਰੋ। ਤੇ 5-5 ਨੂੰ ਪ੍ਰੇਰ ਕੇ ਹੌਲੀ ਹੌਲੀ 1 ਨੂੰ, 2 ਨੂੰ, 4 ਨੂੰ, ਤੇ ਸਤਿਗੁਰ ਮਿਹਰ ਕਰਨ, ਬਖਸ਼ਿਸ਼ ਕਰਨ, ਫਿਰ ਸਾਡੇ ਪੰਥ ਦੀ ਚੜ੍ਹਦੀ ਕਲਾ ਹੋਣੀ ਹੈ। ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਉਹ ਨਗੂਰੇ ਪਾਨ ਦੀ ਜੂਠ ਲਾਓ, ਤੇ ਕੱਲ੍ਹ ਨੂੰ ਸ਼ਾਮ ਨੂੰ 6 ਵਜੇ, ਕੱਲ੍ਹ ਸ਼ਾਮ 6 ਵਜੇ ਅੰਮ੍ਰਿਤ ਦਾ ਬਾਟਾ ਇੱਥੇ ਤਿਆਰ ਹੋਣਾ ਹੈ। ਅਨਾਜ ਮੰਡੀ ਦੇ ਵਿੱਚ ਹੀ ਇੱਕ ਪਾਸੇ ਪੰਡਾਲ ਲਾਇਆ ਜਾਏਗਾ ਜਾਂ ਕੋਈ ਜਗ੍ਹਾ ਤੁਹਾਨੂੰ ਬਾਅਦ 'ਚ ਦੱਸੀ ਜਾਏਗੀ। ਇੱਥੇ ਹੀ ਅੰਮ੍ਰਿਤ ਸੰਚਾਰ ਹੋਣਾ ਕੱਲ੍ਹ ਨੂੰ ਸ਼ਾਮ ਨੂੰ 5 ਵਜੇ, ਅਤੇ ਜਿਨ੍ਹਾਂ ਨੇ ਤਾਂ ਮਨ ਬਣਾ ਲਿਆ ਵਾਹ ਵਾਹ, ਔਰ ਜਿਨ੍ਹਾਂ ਨੇ ਅਜੇ ਅੰਮ੍ਰਿਤ ਵਾਸਤੇ ਮਨ ਨਹੀਂ ਬਣਾਇਆ, ਜਿਹੜੇ ਅਜੇ ਸੋਚਦੇ ਹੀ ਨੇ, ਜਿਹੜੇ ਵਿਅੰਤਾਂ ਬਣਾਉਂਦੇ ਨੇ, ਕੋਈ ਨਹੀਂ ਛਕਾਂਗੇ, ਅਗਲੇ ਸਾਲ ਛਕਾਂਗੇ, ਅਗਲੇ ਸਾਲ ਛਕਾਂਗੇ, ਗੁਰਮੁਖੋ ਪਿਛਲੇ ਸਾਲ ਕੀ ਪਤਾ ਆਪਾਂ ਕਿੰਨੇ ਜਣੇ ਆਪਣੇ ਵਿੱਚ ਸਨ, ਅੱਜ ਆਪਾਂ ਬੈਠੇ ਹਾਂ, ਅਤੇ ਕਈ ਐਸੇ ਨੇ ਜੇ ਪਿਛਲੇ ਸਾਲ ਸਾਡੇ ਵਿੱਚ ਸਨ, ਅੱਜ ਫੋਟੋਆਂ 'ਤੇ ਬੈਠੇ, ਪਿਛਲੇ ਸਾਲ ਸਾਡੇ ਵਿੱਚ ਸਨ, ਅੱਜ ਤੋਂ 2 ਸਾਲ ਪਹਿਲਾਂ ਸਾਡੇ ਵਿੱਚ ਸਨ, ਅੱਜ ਫੋਟੋਆਂ 'ਤੇ ਬੈਠੇ ਨੇ, ਆਪਾਂ ਅੱਜ ਇੰਨੇ ਜੁੜੇ ਬੈਠੇ ਹਾਂ, ਕੀ ਪਤਾ ਆਉਂਦੇ ਸਾਲ ਨੂੰ ਸਾਡੇ ਵਿੱਚ ਕਿੰਨੇ ਹੋਣਾ ਤੇ ਕਿੰਨੇ ਭਰੋਸਾ ਹੈ। ਅਗਲਾ ਸਾਲ ਤੇ ਦੂਰ ਦੀ ਗੱਲ ਹੈ, ਪਤਾ ਵੀ ਕੱਲ੍ਹ ਦਾ ਦਿਨ ਵੀ ਚੜ੍ਹਨਾ ਕਿ ਨਹੀਂ, ਮਹੀਨਾ ਤੇ ਦੂਰ ਦੀ ਗੱਲ ਹੈ, ਸਵੇਰ ਤੱਕ ਨਹੀਂ ਪਤਾ ਰਹਿਣਾ ਕਿ ਨਹੀਂ ਰਹਿਣਾ, ਫਿਰ ਬੜੀਆਂ ਲੰਮੀਆਂ ਆਸਾਂ ਲਾਈ ਬੈਠੇ ਹਾਂ, ਅਜੇ ਜੀ ਬੜਾ ਟਾਈਮ ਪਿਆ ਛਕ ਲਾਂਗੇ ਅੰਮ੍ਰਿਤ, ਕੋਈ ਨਹੀਂ ਅਜੇ ਬੜਾ ਸਮਾਂ ਪਿਆ, ਪਰ ਨਹੀਂ ਪਾਈ, ਇੱਕ ਮਿੰਟ ਦਾ ਭਰੋਸਾ ਨਹੀਂ। ਹਰ ਜਪਦਿਆਂ ਖਿੰਨ ਢਿੱਲਣਾ ਕੀਜੇ ਮੇਰੀ ਜਿੰਦੜੀਏ, ਮੱਤ ਕੇ ਜਾਪੈ ਸਹੁ ਆਵੇ ਕਿ ਨਾ ਵੈਰ। ਕੋਈ ਪਤਾ ਹੀ ਨਹੀਂ ਜਿਹੜਾ ਸਵਾਸ ਅੰਦਰ ਗਿਆ ਹੈ ਉਹਨੇ ਬਾਹਰ ਵੀ ਆਉਣਾ ਹੈ ਕਿ ਨਹੀਂ ਆਉਣਾ। ਇੱਕ ਪਲ ਦਾ ਭਰੋਸਾ ਨਹੀਂ, ਆਸਾਂ ਬੜੀਆਂ ਲੰਮੀਆਂ ਲੰਮੀਆਂ ਲਾਈ ਬੈਠੇ। ਸਵਾਓ ਅੰਮ੍ਰਿਤ ਛਕਣ ਵਾਸਤੇ ਮਨ ਬਣਾਈਏ, ਤਾਂ ਹੀ ਗੱਲ ਬਣੇਗੀ। ਤੇ ਜਿਹੜਾ ਵੀ ਗੁਰੂ ਨਾਲ ਜੋੜੇ ਸਾਧ ਸੰਗਤ, ਕੋਈ ਜੋੜਨ ਵਾਲਾ ਹੋਵੇ, ਇੱਕ ਨੂੰ, ਦੋ ਨੂੰ, ਚਾਰ ਨੂੰ, ਦਸ ਨੂੰ, ਜਿਹਨਾਂ ਦੱਸਣ ਦਿੰਦੇ ਆ, ਦੁਰਮਤ ਵੰਜਾ ਮਿੱਤਰ ਅਸਾਡੜੇ ਸਹੀ, ਹਉ ਢੁੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ। ਸਤਿਗੁਰੂ ਬਾਣੀ ਵਿੱਚ ਕੀ ਕਹਿੰਦੇ ਨੇ, ਉਹੀ ਸਾਡੇ ਮਿੱਤਰ ਨੇ ਕੌਣ, ਜਿਨ੍ਹਾਂ ਦੇ ਮਿਲਣ ਕਰਕੇ ਦੁਰਮਤ ਦਾ ਨਾਸ਼ ਹੋ ਜਾਵੇ।
ਮਿੱਤਰ ਅਸਾਡੜੇ ਸਹੀ, ਮਿੱਤਰ ਅਸਾਡੜੇ ਸਹੀ, ਮਿੱਤਰ ਅਸਾਡੜੇ ਸਹੀ, ਮਿੱਤਰ ਅਸਾਡੜੇ ਸਹੀ, ਮਿੱਤਰ ਅਸਾਡੜੇ ਸਹੀ,
ਮਲਿਆ ਮੈਂ ਥੋੜੀ ਚੁੰਡੀ ਤੂੰ ਵੀ ਲੈ ਲੈ, ਉਹ ਮਿੱਤਰ ਬਣੇ ਫਿਰਦੇ ਨੇ, ਉਹ ਮਿੱਤਰ ਨਹੀਂ। ਕੌਣ ਨੇ ਮਿੱਤਰ, ਅਸਲੀ ਮਿੱਤਰ ਬਾਣੀ ਦੱਸਦੀ, ਜਿਨ੍ਹਾਂ ਦਸੰਦੜੇ
ਮਿੱਤਰ ਅਸਾਡੜੇ
ਸਹੀ, ਉਹ ਸਾਡੇ ਮਿੱਤਰ ਨੇ ਜਿਨ੍ਹਾਂ ਦੇ ਮਿਲਣ ਕਰਕੇ ਦੁਰਮਤ ਦਾ, ਖੋਟੀ ਮਤ ਦਾ ਸਾਡੇ ਮਨ ਵਿੱਚੋਂ ਨਾਸ਼ ਹੁੰਦਾ, ਉਹ ਸਾਡੇ ਮਿੱਤਰ ਨੇ। ਸਵਾਓ ਮਹਾਰਾਜ ਨੇ ਕਿਰਪਾ ਕੀਤੀ ਹੈ ਲਾਹਾ ਲੈਣਾ ਕੱਲ ਨੂੰ, ਜਿਹੜੇ ਜਿਹੜੇ ਅਜੇ ਨਗੁਰੇ ਨੇ ਉਹ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਸਿੰਘ ਸਜੋ, ਗੁਰੂ ਕੇ ਜਹਾਜੇ ਚੜੋ, ਸਤਿਗੁਰ ਬਾਝੋਂ ਗੁਰ ਨਹੀਂ ਕੋਈ। ਨਗੁਰੇ ਕਾ ਹੈ
ਨਾਉ ਗੁਰਾ,
ਨਾਉ ਗੁਰਾ ਸਾਡੇ ਧਰਮ ਦੀ ਮਰਿਆਦਾ ਹੈ, ਖੰਡੇ ਬੜ ਦਾ ਅੰਮ੍ਰਿਤ ਛੱਕ ਕੇ ਸਿੰਘ ਸਜਣਾ, ਤੇ ਅੱਜ ਅੰਮ੍ਰਿਤ ਛੱਕ ਲਾਂਗੇ ਨਾ, ਦੁੱਖਾਂ ਵਿੱਚ ਵੀ ਸਤਿਗੁਰੂ ਸਾਡੇ ਸਹਾਈ ਹੋਣਗੇ, ਸੁੱਖਾਂ ਵਿੱਚ ਵੀ ਸਤਿਗੁਰੂ ਸਹਾਈ ਹੋਣਗੇ। ਮੈਂ ਕਈ ਵਾਰੀ ਦੀਵਾਨ 'ਚ ਬੇਨਤੀ ਕੀਤੀ ਹੈ, ਕਈ ਪ੍ਰੇਮੀ ਕਹਿੰਦੇ ਨੇ ਪਤਾ ਨਹੀਂ ਜੀ ਸਾਡੇ 'ਤੇ ਤਵਾ ਲਾਉਂਦੇ ਨੇ। ਨਹੀਂ ਨਹੀਂ, ਜ਼ਰਾ ਪਿਆਰ ਨਾਲ ਸਮਝਿਓ, ਜੇ ਦੁੱਖ ਦਾ ਸਮਾਂ ਹੁੰਦਾ ਗੁਰਸਿੱਖ ਮਹਾਰਾਜ ਕੋਲ ਜਾਂਦਾ ਸੱਚੇ ਪਾਤਸ਼ਾਹ ਬਜ਼ੁਰਗ ਚੜ੍ਹਾਈ ਕਰ ਗਿਆ ਕਹਿੰਦੇ ਮਰ ਦਾ ਸਰੂਪ ਲਿਆਓ ਅਖੰਡ ਪਾਠ ਕਰਾਓ ਤੇਰੇ ਘਰ ਦੁੱਖ ਆਇਆ ਸਤਿਗੁਰੂ ਤਾਂ ਵੀ ਬੈਠੇ ਨੇ ਜੇ ਸੁੱਖ ਦਾ ਸਮਾਂ ਹੋਵੇ ਬੱਚਾ ਜਨਮ ਲਵੇ ਮੁੰਡੇ ਦਾ ਵਿਆਹ ਹੋਵੇ ਲਿਆਓ ਭੱਜ ਕੇ ਮਰ ਦਾ ਸਰੂਪ ਅਖੰਡ ਪਾਠ ਕਰਾਈਏ ਜੇ ਸੁੱਖ ਹੈ ਤਾਂ ਵੀ ਸਾਡੇ ਸਤਿਗੁਰੂ ਬੈਠੇ ਨੇ ਜੇ ਦੁੱਖ ਹੈ ਤੇ ਤਾਂ ਵੀ ਸਾਡੇ ਸਤਿਗੁਰੂ ਬੈਠੇ ਗੁਰੂ ਅੱਜ ਬੜੇ ਨੇ ਗੁਰਮੁਖੋ ਕੋਈ ਐਸਾ ਨਹੀਂ ਜਿਹੜਾ ਦੁੱਖਾਂ ਵਿੱਚ ਆਵੇ ਜਾਂ ਸੁੱਖਾਂ 'ਚ ਸਾਡੇ ਘਰ ਆ ਜਾਵੇ ਇਹ ਤੇ ਸਤਿਗੁਰੂ ਨੇ ਜਿਹੜੇ ਗਰੀਬ ਨਿਵਾਜ ਨੇ ਭਾਵੇਂ ਰਾਜੇ ਦੇ ਮਹਿਲ 'ਚ ਲੈ ਜਾਓ ਭਾਵੇਂ ਕੱਖਾਂ ਦੀ ਛੱਪਰੀ 'ਚ ਲੈ ਜਾਓ ਹਰ ਥਾਂ 'ਤੇ ਜਾਣਗੇ ਧੰਨ ਗੁਰੂ ਗ੍ਰੰਥ ਸਾਹਿਬ ਮਰ ਦੇ ਲੜ ਲੱਗੋ ਬਾਣੀ ਔਰ ਬਾਣੇ ਦੇ ਤਾਰਨੇ ਹੋ ਆਪ ਸਰਬ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਸ਼ਾਮ ਨੂੰ 6 ਵਜੇ 5 ਪਿਆਰੇ ਪਹੁੰਚ ਜਾਣਗੇ ਅਤੇ ਕੱਲ੍ਹ ਦਾ ਜਿਹੜਾ ਦੀਵਾਨ ਹੈ ਜਿਵੇਂ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਜਿਵੇਂ ਕੱਲ੍ਹ ਬਾਬਾ ਜਗਜੀਤ ਸਿੰਘ ਖਾਰੇ ਵਾਲੇ ਆ ਗਏ ਸੀ ਕੱਲ੍ਹ ਵੀ ਸਮਾਗਮ ਬਣ ਗਿਆ ਅਤੇ ਅੱਜ ਬਾਬਾ ਰਾਮਪਾਲ ਸਿੰਘ ਜੀ ਮਹਿਸੂਪੁਰ ਵਾਲੇ ਆ ਗਏ ਨਾਲ ਬਾਬਾ ਗਿਆਨੀ ਗੁਰਦੇਵ ਸਿੰਘ ਜੀ ਬਡਰੁੱਖਾਂ ਵਾਲੇ ਮਹਾਂਪੁਰਸ਼ ਆ ਗਏ ਅੱਜ ਵੀ ਸਮਾਗਮ ਹੀ ਬਣ ਗਿਆ ਇਸੇ ਤਰ੍ਹਾਂ ਕੱਲ੍ਹ ਨੂੰ ਵੀ 3-4 ਮਹਾਂਪੁਰਸ਼ਾਂ ਨੇ ਆਉਣਾ ਅਤੇ ਦਾਸ ਨੇ ਉਹਨਾਂ ਦੇ ਨਾਲ ਹੀ ਆ ਜਾਣਾ ਪਹਿਲਾਂ ਲਗਭਗ 8:30-9 ਵਜੇ ਕੱਲ੍ਹ ਨੂੰ ਦੀਵਾਨ 'ਚ ਹਾਜ਼ਰੀ ਭਰਨੀ ਹੈ ਅਤੇ ਫਿਰ ਆਪਾਂ ਕੱਲ੍ਹ ਨੂੰ ਖੁੱਲ੍ਹਾ ਸਮਾਂ ਹਾਜ਼ਰੀ ਭਰਨੀ ਸਾਰਿਆਂ ਨੇ ਰਾਤ 12 ਵਜੇ ਤੱਕ ਭਾਵੇਂ 1 ਵਜੇ ਤੱਕ ਵੀ ਕਿਉਂਕਿ ਇੱਥੇ ਕਿਹੜਾ ਕੋਈ ਐਸੀ ਪਾਬੰਦੀ ਲੱਗੀ ਹੈ ਮੈਂ ਕਲਕੱਤੇ ਗਿਆ ਉੱਥੇ 9 ਵਜੇ ਸਮਾਪਤੀ ਕਰਨੀ ਪੈਂਦੀ 7 ਵਜੇ ਦੀਵਾਨ ਸ਼ੁਰੂ ਕਰੋ 9 ਵਜੇ ਸਮਾਪਤੀ ਸਪੀਕਰਾਂ 'ਤੇ ਰੋਕ ਲੱਗੀ ਹੋਈ ਨਹੀਂ ਕਰ ਸਕਦੇ ਕਈ ਥਾਵਾਂ 'ਤੇ ਪਰਮਿਸ਼ਨ ਲੈਣੀ ਪੈਂਦੀ ਹੈ ਪਰ ਚਲੋ ਆਪਣੇ ਪੰਜਾਬ ਵਿੱਚ ਦੂਜੇ ਗੀਤ ਚੱਲਦੇ ਨੇ ਮੰਜਿਆਂ 'ਤੇ ਰੱਖ ਕੇ ਸਪੀਕਰ ਵੀ ਚੱਲਦੇ ਹੀ ਰਹਿੰਦੇ ਨੇ 3-3 ਦਿਨ ਅਤੇ ਇੱਥੇ ਮਹਾਰਾਜ ਦੀ ਕਿਰਪਾ ਹੈ ਗੁਰੂ ਦਾ ਜਸ ਹੋਣਾ ਹੈ ਸੋ ਦਿਨ ਰਾਤ ਜਾਗਣਾ ਹੀ ਹੈ ਮੁੜ ਕੇ ਸੌਣ ਦਾ ਹੀ ਕੰਮ ਹੈ ਕੱਲ੍ਹ ਦਾ ਦਿਨ ਹੈ ਲਾਹਾ ਲੈ ਲਿਓ ਕਈ ਐਸੇ ਹੁੰਦੇ ਨੇ ਜਿਹੜੇ ਤੁਹਾਡੇ 'ਚੋਂ ਕਈ ਤਾਂ ਬਹਿ ਤੇ ਗਏ ਹੋਣਗੇ ਆ ਕੇ ਅੱਗੇ ਜੇ ਵੀ ਚਲੋ ਦੀਵਾਨ ਸੁਣਾਂਗੇ ਹੁਣ ਫਸੇ ਬੈਠੇ ਨੇ ਨਾ ਬਹਿਣ ਜੋਗੇ ਨਾ ਉੱਠਣ ਜੋਗੇ ਉਹ ਬੜੇ ਫਸਦੇ ਨੇ ਜਾਂ ਕੋਈ ਸ਼ਰਾਬ ਪੀਣ ਵਾਲਾ ਜਾਂ ਮਾੜਾ ਮੋਟਾ ਸ਼ਰਾਬ ਪੀਣ ਵਾਲਾ ਹੋਵੇ ਨਾ ਵਿੱਚ ਬੈਠਾ ਅਤੇ ਨਾਲ ਦੇ ਕੂਹਣੀਆਂ ਮਾਰੀ ਜਾਂਦੇ ਨੇ ਵੇਖ ਤੈਨੂੰ ਕਹਿੰਦੇ ਨੇ ਸੁਣ ਤੂੰ ਕੀ ਕਹਿ ਰਹੇ ਕੋਈ ਜਰਦਾ ਖਾਣ ਵਾਲਾ ਹੋਵੇ ਨਾਲ ਦੇ ਕੂਹਣੀਆਂ ਮਾਰਦੇ ਨੇ ਉਹ ਵਿਚਾਰੇ ਫਿਰ ਗੋਡਿਆਂ 'ਚ ਸਿਰ ਦੇ ਕੇ ਬੈਠੇ ਰਹਿਣਗੇ ਨਾ ਬਹਿਣ ਜੋਗੇ ਨਾ ਉੱਠਣ ਜੋਗੇ ਕਈ ਤਾਂ ਕਹਿੰਦੇ ਫਸ ਗਏ ਜੇ ਪਿੱਛੇ ਜੇ ਬੈਠੇ ਹੁੰਦੇ ਤੇ ਪਿੱਛੋਂ ਦੀ ਪਿੱਛੇ ਮੁੜ ਜਾਂਦੇ ਪਰ ਬਹਿ ਵੀ ਅੱਗੇ ਗਏ ਆ ਪਰ ਗੁਰਮੁਖੋ ਇੱਥੇ ਸਾਡਾ ਬਹਿਣਾ ਸਫਲਾ ਹੈ ਇੱਥੇ ਆਉਣਾ ਪ੍ਰਵਾਨ ਹੈ ਸੋ ਇਸ ਕਰਕੇ ਕੱਲ੍ਹ ਦਾ ਆਪਣਾ ਦੀਵਾਨ ਹੈ ਜੇ ਨੀਂਦਰ ਕੱਟ ਵੀ ਲਵਾਂਗੇ ਕੁਛ ਨਹੀਂ ਵਿਗੜ ਚੱਲਿਆ ਸਾਰੀ ਸਾਰੀ ਰਾਤ ਕਣਕਾਂ ਇੱਥੇ ਆਹੀ ਮੰਡੀ ਹੈ ਬਾਪੂ ਨੂੰ ਸਾਰੀ ਰਾਤ ਨਹੀਂ ਸੌਂਦਾ ਕਿਤੇ ਕੋਈ ਬੋਰੀ ਭਰ ਕੇ ਨਾ ਲੈ ਜੇ ਬੋਲ ਤੂੰ ਆਹੀ ਮੰਡੀ 'ਚ ਰਹਿੰਦੇ ਹੋ ਸਾਰੀ ਸਾਰੀ ਰਾਤ ਜਾਗਦੇ ਕੰਬਾਈਨਾਂ ਦੇ ਵਿੱਚ ਵੀ ਮਗਰ ਮਗਰ ਫਿਰੀਦਾ ਤੇ ਜੇ ਕੱਲ੍ਹ ਦਾ ਦਿਨ ਫਿਰ ਹਾਜ਼ਰੀ ਭਰ ਲਵਾਂਗੇ 12-1 ਵਜੇ ਤੱਕ ਕੋਈ ਨਹੀਂ ਵਿਗੜਨ ਲੱਗਿਆ ਕੱਲ੍ਹ ਨੂੰ ਸਾਰਿਆਂ ਨੇ ਜਲਦੀ ਆ ਕੇ ਬਹਿ ਜਾਣਾ ਹੈ ਅਤੇ 3-4 ਮਹਾਂਪੁਰਸ਼ਾਂ ਨੇ ਕੱਲ੍ਹ ਨੂੰ ਆਉਣਾ ਹੈ ਆਪਾਂ ਸਾਰਿਆਂ ਨੇ ਦਰਸ਼ਨ ਕਰਨੇ ਨੇ ਮੈਂ ਮੇਰੇ ਮਨ ਦੀ ਤਾਂ ਇੱਛਾ ਐਸੀ ਸੀ ਕਿ ਚਲੋ ਆਪਾਂ 4 ਦੀਵਾਨ ਹੋਣਗੇ 1-2 ਮਹਾਂਪੁਰਸ਼ਾਂ ਨੇ ਮੈਨੂੰ ਕਿਹਾ ਕਹਿੰਦੇ ਬਾਬਾ ਜੀ ਅਸੀਂ ਪਿੰਡ ਵੇਖ ਕੇ ਆਉਣਾ ਜੀ ਤੁਹਾਡੀ ਸੰਗਤ ਉੱਥੋਂ ਦੀ ਕਿਹੋ ਜੀ ਮੈਂ ਕਿਹਾ ਕੋਈ ਗੱਲ ਨਹੀਂ ਲੈ ਕੇ ਚੱਲਾਂਗੇ ਸੋ ਇੱਛਾ ਜਿਵੇਂ ਬਾਬਾ ਗਿਆਨੀ ਗੁਰਦੇਵ ਸਿੰਘ ਜੀ ਨੇ ਦੱਸਿਆ ਮੈਂ ਤਾਂ ਬੇਨਤੀ ਕਰਨੀ ਭੁੱਲ ਗਿਆ ਸੀ ਅਤੇ ਕਹਿੰਦੇ ਸਾਨੂੰ ਕੱਲ੍ਹ ਹੀ ਪਤਾ ਲੱਗਿਆ ਸੀ ਦੀਵਾਨ ਚੱਲਦੇ ਚਲੋ ਵੀ ਅੱਜ ਚੱਲੀਏ ਸੋ ਆਈ ਸੰਗਰਾਂਦ 'ਤੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹਾਜ਼ਰੀ ਭਰਦੇ ਆ ਬੜੀ ਕਿਰਪਾ ਬੜਾ ਪਿਆਰ ਦਿੰਦੇ ਨੇ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਮਹਾਂਪੁਰਖਾਂ ਦੀਆਂ ਸੀਸਾਂ ਨਾਲ ਹੀ ਮੈਂ ਇੱਥੋਂ ਤੱਕ ਪਹੁੰਚਿਆ ਅਤੇ ਹੁਣ ਵੀ ਮੈਨੂੰ ਤੋਰੀ ਫਿਰਦੇ ਨੇ ਅਤੇ ਮਹਾਂਪੁਰਖਾਂ ਦੀ ਅਸੀਸ ਅਸ਼ੀਰਵਾਦ ਹੀ ਤੋਰੀ ਫਿਰਦਾ ਰੱਬ ਦੇ ਪਿਆਰਿਆਂ ਦੀ ਬਖਸ਼ਿਸ਼ ਮਿਲਦੀ ਰਹਿੰਦੀ ਹੈ ਉਹ ਨਦਰ ਪਾਉਂਦੇ ਰਹਿੰਦੇ ਆ ਅਤੇ ਤਾਂ ਹੀ ਕਿਰਪਾ ਨਾਲ ਤੁਹਾਡੇ ਦਰਸ਼ਨ ਹੋ ਰਹੇ ਨੇ ਨਹੀਂ ਤਾਂ ਜਿਹੜੇ ਹਿਸਾਬ ਨਾਲ ਐਕਸੀਡੈਂਟ ਹੋਇਆ ਸੀ ਬਚਣ ਦਾ ਹੀਲਾ ਨਹੀਂ ਸੀ ਅਤੇ ਮਹਾਰਾਜ ਦੀ ਕਿਰਪਾ ਨਾਲ ਆ ਤੁਸੀਂ ਮੈਗਜ਼ੀਨ ਵਿੱਚ ਫੋਟੋ ਲੱਗੀ ਵੇਖੀ ਹੋਣੀ ਹੈ ਗੱਡੀ ਨੂੰ ਵੇਖ ਕੇ ਕੋਈ ਇਹ ਨਹੀਂ ਕਹਿ ਸਕਦਾ ਇਹਦੇ ਵਿੱਚੋਂ ਕੋਈ ਬਚਿਆ ਵੀ ਹੋਏਗਾ ਪਰ ਚਲੋ ਬੜੀ ਮਹਾਰਾਜ ਨੇ ਕਿਰਪਾ ਕੀਤੀ ਮੈਨੂੰ ਕਈ ਕਹਿੰਦੇ ਬਾਬਾ ਜੀ ਬਾਂਹ ਟੁੱਟ ਗਈ ਮੈਂ ਕਿਹਾ ਰਸਗੁੱਲੇ ਵੀ ਤਾਂ ਮੈਂ ਹੀ ਖਾਂਦਾ ਨਾ ਲੋਕਾਂ ਦੇ ਘਰਾਂ ਦੇ ਜਾ ਕੇ ਚਲੋ ਇਹ ਵੀ ਕੋਈ ਕਰਮ ਦਾ ਫਲ ਹੁੰਦਾ ਜੋ ਚਲੋ ਉਹਦੇ ਹੁਕਮ ਵਿੱਚ ਜੋ ਹੁੰਦਾ ਉਹਦੇ ਹੁਕਮ ਵਿੱਚ ਹੁੰਦਾ ਭਾਣੇ ਵਿੱਚ ਅਤੇ ਜਿੱਥੇ ਸਤਿਗੁਰਾਂ ਨੇ ਰੱਖਿਆ ਠੀਕ ਹੈ ਅਤੇ ਸੰਤ ਮਹਾਰਾਜ ਜੀ ਦੀ ਇਹ ਮਹਾਨ ਕਿਰਪਾ ਹੈ ਸੰਤ ਬਾਬਾ ਕਰਮ ਸਿੰਘ ਜੀ ਚਲੋ ਇਹ ਆਪਾਂ ਕੱਲ੍ਹ ਨੂੰ ਵਿਚਾਰਾਂ ਕਰਾਂਗੇ ਜੋ ਉਹਨਾਂ ਨੇ ਜੀਵਨ ਬਖਸ਼ਿਆ ਔਰ ਉਹਨਾਂ ਦੀ ਕਿਰਪਾ ਤੱਕ ਨਾਲ ਹੀ ਮੈਂ ਇੱਥੋਂ ਤੱਕ ਤੁਹਾਡੇ ਚਰਨਾਂ ਵਿੱਚ ਹਾਜ਼ਰੀਆਂ ਭਰਦਾ ਹੈ ਉਹਨਾਂ ਮਹਾਂਪੁਰਖਾਂ ਦੀ ਬਖਸ਼ਿਸ਼ ਉਹਨਾਂ ਦੀ ਬਦੌਲਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਨੇ ਜੋੜਿਆ ਨਹੀਂ ਤੇ ਸਾਡਾ ਪਰਿਵਾਰ ਕਿਤੇ ਅੰਮ੍ਰਿਤ ਛਕਣ ਵਾਲਾ ਸੀ ਤੁਸੀਂ ਭੁੱਲਿਓ ਸਾਰੇ ਸਾਰਿਆਂ ਨੂੰ ਪਤਾ ਹੈ ਉਹ ਕਿਤੇ ਕਹਿ ਹੀ ਨਹੀਂ ਸਕਦਾ ਕੋਈ ਅੰਮ੍ਰਿਤ ਛਕ ਲੈਗਾ ਲਾਣਾ ਪਰ ਐਡੀ ਵੱਡੀ ਕਿਰਪਾ ਕੀਤੀ ਮਹਾਰਾਜ ਨੇ, ਐਡੀ ਵੱਡੀ ਬਖਸ਼ਿਸ਼ ਕੀਤੀ, ਜਿਹੜੇ ਘਰਾਂ ਦੇ ਵਿੱਚ ਦਿਨ ਰਾਤ ਸ਼ਰਾਬਾਂ ਚੱਲਦੀਆਂ ਸੀ ਉਹ ਉਹਨਾਂ ਘਰਾਂ ਦੇ ਵਿੱਚ ਅੱਜ ਉਹ ਬਾਹਰ ਅਸਥਾਨ ਜਿਹੜਾ ਅਦਰਸਰ ਬਣਿਆ ਉੱਥੇ ਵੀ ਕੋਈ ਸਮਾਂ ਸੀ, ਉੱਥੇ ਜਿੱਥੇ ਦਿਨ ਰਾਤ ਸ਼ਰਾਬਾਂ ਚੱਲਦੀਆਂ ਸੀ ਮਹਾਂਪੁਰਖਾਂ ਦੀ ਕਿਰਪਾ, ਮਹਾਂਪੁਰਖਾਂ ਦੀ ਅਸੀਸ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਦਾ ਸਦਕਾ ਜੋ ਉਹਨਾਂ ਘਰਾਂ 'ਚ ਹੀ ਨਿਸ਼ਾਨ ਸਾਹਿਬ ਲੱਗੇ ਸਤਿਗੁਰਾਂ ਨੇ, ਇਹ ਸਤਿਗੁਰਾਂ ਦੀ ਬਖਸ਼ਿਸ਼ ਹੈ। ਔਰ ਮਹਾਂਪੁਰਖਾਂ ਦੀਆਂ ਅਸੀਸਾਂ ਕੌਣ ਕਹਿੰਦਾ? ਸਾਧੂ ਕੁਛ ਨਹੀਂ ਹੁੰਦੇ, ਕਈ ਹੁੰਦੇ ਨੇ ਐਸੇ ਕੱਟੜ ਖਿਆਲਾਂ ਦੇ, ਲਓ ਜੀ ਬਾਬੇ ਕੀ ਹੁੰਦੇ ਨੇ, ਪਰ ਸਾਧ ਸੰਗਤ ਪੁੱਛ ਕੇ ਵੇਖੋ ਖਾਂ ਬਾਬੇ ਕੀ ਹੁੰਦੇ ਨੇ, ਜਿਹੜੇ ਜੀਵਨ ਬਣਾ ਦੇਣ, ਇੱਕ ਕਿੱਥੋਂ ਤੋਂ ਕਿੱਥੇ ਤੱਕ ਪਹੁੰਚਾ ਦੇਣ। ਆਹੀ ਅਨਾਜ ਮੰਡੀ ਆ, ਮੈਂ ਖੁਦ ਆ ਇਹਨਾਂ ਵਾਸਤੇ ਸਾਧ ਸੰਗਤ ਤੋਂ ਚਾਹ ਲੈ ਕੇ ਆਉਂਦਾ ਰਿਹਾ ਸਾਈਕਲ ਦੇ ਉੱਤੇ, ਤੇ ਅੱਜ ਮੈਂ ਜੇ 60-60 ਲੱਖ ਦੀਆਂ ਗੱਡੀਆਂ 'ਚ ਆਉਂਦਾ ਨਾ, ਤੇ ਮਹਾਂਪੁਰਖਾਂ ਦੀ ਬਖਸ਼ਿਸ਼ ਹੈ, ਸਤਿਗੁਰਾਂ ਦੀ ਕਿਰਪਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਖਸ਼ਿਸ਼ ਹੈ। ਔਰ ਆਹੀ ਸੜਕਾਂ ਤੇ ਇਹਨਾਂ ਗਲੀਆਂ ਦੇ ਵਿੱਚ ਮੇਰੇ ਨਾਲ ਪੜ੍ਹਨ ਵਾਲੇ ਬੜੇ ਬੈਠੇ ਨੇ, ਕਈ ਮੈਨੂੰ ਮਿਲਦੇ ਆ, ਬਾਬਾ ਜੀ ਤੁਹਾਡੇ ਨਾਲ ਪੜ੍ਹਦੇ ਰਹੇ ਹਾਂ, ਤੇ ਮੈਂ ਬੇਨਤੀ ਕਰਦਾ ਹੁੰਦਾ, ਚਲੋ ਕਈ ਸੰਗਦੇ ਹੀ ਨਹੀਂ ਮਿਲਦੇ ਵੀ ਪਤਾ ਨਹੀਂ ਹੁਣ ਗੱਲ ਹੋਏਗੀ ਕਿ ਨਾ, ਕਈ ਮਿਲਦੇ ਆ ਤੇ ਬਾਬਾ ਜੀ ਨਾਲ ਪੜ੍ਹਦੇ ਰਹੇ ਹਾਂ ਜੀ ਤੁਹਾਡੇ, ਚਲੋ ਖੁਸ਼ੀ ਹੁੰਦੀ ਹੈ ਮਨ ਨੂੰ। ਔਰ ਕਈ ਤੇ ਐਸੇ ਵੀ ਨੇ ਜਿਹੜੇ ਪੜ੍ਹਨ ਵਾਲੇ ਸੀ ਉਹ ਹੁਣ ਅੰਮ੍ਰਿਤ ਛਕਣ ਵਾਸਤੇ ਵੀ ਕਈਆਂ ਨੇ ਮਨ ਬਣਾਇਆ, ਜਿਹੜਾ ਵੀ ਮਿਲਦਾ ਮੈਂ ਤਿਹਾਰਕ ਨੂੰ ਬੇਨਤੀ ਕਰਦੇ ਕਰਦਾ ਹੁੰਦਾ ਕਿ ਚਲੋ ਉਹ ਸਮਾਂ ਉਹ ਸੀ, ਔਰ ਅੱਜ ਮੇਰੀ ਬੇਨਤੀ ਹੈ ਕਿ ਅੰਮ੍ਰਿਤ ਛਕੋ। ਮੈਂ ਹਰ ਇੱਕ ਨੂੰ ਭਾਵੇਂ ਕੋਈ ਨੇੜੇ ਆ ਰਿਸ਼ਤੇਦਾਰ, ਹਰ ਇੱਕ ਨੂੰ ਇਹੀ ਬੇਨਤੀ ਕਰਦਾ ਨਾ ਕਿ ਅੰਮ੍ਰਿਤ ਛਕੋ, ਸਿੰਘ ਸਜੋ, ਤਾਂ ਹੀ ਆਪਣਾ ਸਾਡਾ ਮੇਲ ਹੈ, ਤਾਂ ਹੀ ਆਪਣਾ ਪ੍ਰੇਮ ਹੈ, ਤਾਂ ਹੀ ਆਪਾਂ ਮਿੱਤਰ। ਸੋ ਸਾਧ ਸੰਗਤ ਬੜੀ ਕਿਰਪਾ ਸਤਿਗੁਰਾਂ ਨੇ ਕੀਤੀ, ਮਹਾਂਪੁਰਖਾਂ ਦੀਆਂ ਅਸੀਸਾਂ ਦਾ ਸਦਕਾ ਇਹ ਤੁਹਾਡੇ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲ ਰਿਹਾ, ਬੜੀ ਮਹਾਰਾਜ ਨੇ ਕਿਰਪਾ ਕੀਤੀ ਹੈ ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ। ਸੋ ਅੰਮ੍ਰਿਤ ਛਕਣ ਵਾਸਤੇ ਮਨ ਬਣਾਇਓ, ਵੱਧ ਤੋਂ ਵੱਧ ਸੰਗਤ, ਤਾਂ ਜੋ ਕੱਲ੍ਹ ਨੂੰ ਮੈਨੂੰ ਬਹੁਤ ਸੰਗਤ ਦੇ ਫੋਨ ਆਉਂਦੇ, ਬਾਬਾ ਜੀ ਢੱਡਰੀਆਂ ਜਾਣਾ ਜੀ, ਹਰ ਇੱਕ ਨੂੰ ਇਹੀ ਬੇਨਤੀ ਕਰੀ ਦੀ ਕਿ ਭਾਈ ਤੁਸੀਂ ਲਾਸਟ ਦਿਨ ਚਲੇ ਜਾਇਓ, ਕਿਉਂਕਿ ਜੇ ਕਿਤੇ ਸਾਰੀ ਸੰਗਤ ਨੂੰ ਕਹਿ ਦਈਏ ਨਾ ਵੀ ਆਓ ਤੁਸੀਂ, ਤੇ ਵਾਹਵਾਂਗੇ ਕਿੱਥੇ, ਇੰਨੀ ਜਗ੍ਹਾ ਨਹੀਂ ਆਪਣੇ ਕੋਲ, ਅਨਾਜ ਮੰਡੀ 'ਚ ਬੈਠਣ ਨੂੰ ਕਿਤੇ ਜਗ੍ਹਾ ਨਹੀਂ ਮਿਲਣੀ, ਤੇ ਮੈਨੂੰ ਇਹ ਸੀ ਵੀ ਇਲਾਕੇ ਦੀ ਸੰਗਤ ਨੇੜੇ ਨੇੜੇ ਬੈਠ ਕੇ ਦੀਵਾਨ ਸੁਣੇ, ਬਾਹਰਲੀ ਸੰਗਤ ਤੇ ਸੁਣਦੀ ਰਹਿੰਦੀ, ਨੇੜੇ ਨੇੜੇ ਸੰਗਤ ਜਿਹੜੀ ਹੈ ਉਹ ਲਾਹਾ ਲਵੇ। ਸੋ ਕੱਲ੍ਹ ਨੂੰ ਇਕੱਠ ਬਹੁਤ ਹੋਣਾ, ਕਿਉਂਕਿ ਕੱਲ੍ਹ ਨੂੰ ਲਾਸਟ ਦੀਵਾਨ ਹੈ। ਅੱਜ ਵੀ ਇੱਥੇ ਹੁਸ਼ਿਆਰਪੁਰ ਤੋਂ ਲਾਗੇ ਮੁਕੇਰੀਆਂ ਪਿੰਡ ਹੈ, ਮੁਕੇਰੀਆਂ ਦੇ ਕੋਲ ਹੈ ਟਾਂਡਾ ਰਾਮ ਸਹਾਏ, ਜਦੋਂ ਆਪਾਂ ਜਲੰਧਰ ਤੋਂ ਪਠਾਨਕੋਟ ਜਾਂਦੇ ਹਾਂ ਰਸਤੇ ਵਿੱਚ ਇੱਕ ਮੁਕੇਰੀਆਂ ਪਿੰਡ ਆਉਂਦਾ, ਉਹਦੇ ਨਾਲ ਹੈ ਟਾਂਡਾ ਰਾਮ ਸਹਾਏ, ਉੱਥੋਂ ਇੱਕ ਪਰਿਵਾਰ ਆਇਆ ਹੋਇਆ, ਕਿੱਡੀ ਦੂਰੋਂ ਹਿਸਾਬ ਲਾ ਲਓ ਤੁਸੀਂ, ਇੱਥੋਂ 250 ਕਿਲੋਮੀਟਰ ਤੋਂ ਵੀ ਵੱਧ ਪੈਂਦਾ, ਕਈ ਕਈ 2.5 ਕਿੱਲਿਆਂ ਤੋਂ ਨਹੀਂ ਉੱਠ ਕੇ ਆਉਂਦੇ, ਛੱਡੋ ਜੀ ਪਰਾਂ ਕੀ ਫਾਇਦਾ ਜਾਣ ਦਾ, ਪਰ ਕੌਣ ਨਹੀਂ ਆਉਂਦੇ, ਬੁਰੇ ਕੰਮ ਕੋ ਉੱਠ ਖਲੋਇਆ ਨਾਮ ਕੀ ਵੇਲਾ, ਸੋਇਆ ਉਹ ਕਾਹਦੇ ਵਾਸਤੇ ਲੰਮੀਆਂ ਤਾਣ ਕੇ ਸੌਣਾ, 2 ਦਿਨ ਲੈ ਲੈ ਲਾਹਾ, ਨਹੀਂ ਤੇ ਸੌਣਾ ਤੇ ਹੈ ਹੀ ਹੈ, ਲਾਂਬੇ ਕੋਟ ਪਸਾਰ ਇੱਕ ਦਿਨ ਸੌ ਜਾ, ਸੋ ਜਾ। ਚਰਨਾਂ ਵਿੱਚ ਆਪ ਜੀ ਨੇ ਕੱਲ ਨੂੰ ਫੇਰ ਇਸੇ ਤਰ੍ਹਾਂ ਹਾਜ਼ਰੀ ਭਰਨੀ ਹੈ। ਕੱਲ ਨੂੰ ਕਿਉਂ ਬਾਈ? ਅੱਜ ਹੀ ਸ਼ਾਮ ਨੂੰ 6 ਵਜੇ ਅੰਮ੍ਰਿਤ ਸੰਚਾਰ ਹੋਣਾ ਤੇ ਰਾਤ ਦਾ ਅੱਜ ਦਾ ਹੀ ਦੀਵਾਨ ਹੈ ਮੰਨ ਲਓ, ਕਿਉਂਕਿ 12 ਤੋਂ ਉੱਪਰ ਹੋ ਗਿਆ ਸਮਾਂ, 21 ਤਾਰੀਖ ਹੋ ਗਈ ਬਦਲ ਗਿਆ। ਔਰ ਇਸੇ ਤਰ੍ਹਾਂ ਕੱਲ ਨੂੰ ਲਾਹਾ ਲੈਣਾ। ਕਈ ਵਾਰੀ ਮੈਂ ਟਾਈਮ ਦੱਸ ਕੇ ਪੰਗਾ ਪਾ ਲੈਂਦਾ ਹੁਣ ਆਪ ਹੀ, ਉਂਝ ਤੇ ਸੰਗਤ ਜੁੜੀ ਬੈਠੀ ਹੁੰਦੀ ਹੈ, ਜਦੋਂ ਦੱਸਦਾ ਵੀ ਟਾਈਮ 12 ਤੋਂ ਉੱਪਰ ਹੋ ਗਏ ਫਿਰ ਛੇਤੀ ਨੂੰ 12 ਵੱਜ ਕੇ ਚਲੋ ਚਲੀਏ, ਇਸ ਤਰ੍ਹਾਂ ਵੀ ਕਰਦੇ ਆ ਕਈ। ਪਰ ਚਲੋ ਕੋਈ ਨਹੀਂ, ਹੁਣ 12 ਤੇ ਵੱਜ ਹੀ ਗਏ ਨੇ, ਘਰ ਪਹੁੰਚ ਹੀ ਜਾਣਾ, ਘਰ ਕਿਤੇ ਭੱਜ ਨਹੀਂ ਚੱਲੇ, ਨੇੜੇ ਨੇੜੇ ਹੀ ਨੇ, ਸਭ ਨੇ ਪਹੁੰਚ ਜਾਣਾ। ਜਿਨ੍ਹਾਂ ਨੇ ਇੱਥੋਂ 300-300 ਕਿਲੋਮੀਟਰ ਜਾਣਾ ਉਹਨਾਂ ਨੇ ਸਵੇਰ ਤੱਕ ਪਹੁੰਚਣਾ। ਸੋ ਪੜ੍ਹੋ ਪਿਆਰ ਨਾਲ ਹੁਣ ਗੁਰੂ ਸਤੋਤਰ, ਅਰਦਾਸ ਹੁਕਮਨਾਮੇ, ਅੰਮ੍ਰਿਤ ਛਕਣ ਵਾਸਤੇ ਮਨ ਬਣਾਇਓ, ਹੋਈਆਂ ਭੁੱਲਾਂ ਦੀ ਖਿਮਾ। ਕੱਲ ਨੂੰ ਸੰਤ ਸਮਾਗਮ ਹੈ, ਸਾਰਿਆਂ ਨੇ ਲਾਹਾ ਲੈਣਾ, ਬੜੇ ਮਹਾਂਪੁਰਸ਼ਾਂ ਦੇ ਆਪਾਂ ਕੱਲ ਨੂੰ ਦਰਸ਼ਨ ਕਰਨੇ ਨੇ, ਸਾਰਿਆਂ ਨੇ ਇਵੇਂ ਜਿਵੇਂ ਵੇਲੇ ਨਾਲ ਆ ਕੇ 8:30 ਵਜਦੇ ਨੂੰ ਆਪੋ ਆਪਣੀ ਜਗ੍ਹਾ ਮੱਲ ਕੇ ਬਹਿ ਜਾਣਾ, ਫਿਰ ਇਵੇਂ ਜਿਵੇਂ 4-5 ਘੰਟੇ ਲਗਾਤਾਰ ਆਨੰਦ ਮਾਣੋ। ਮੁੜ ਕੇ ਕੀ ਪਤਾ ਇੱਕ ਸਮਾਂ ਕਦੋਂ ਮਿਲਣਾ ਤੇ ਕਦੋਂ
ਨਹੀਂ ਮਿਲਣਾ,
ਨਹੀਂ ਮਿਲਣਾ। ਸਾਧ ਸੰਗਤ ਜੀ, ਕੋਈ ਸਮਾਂ ਸੀ ਜਦੋਂ ਮਹਾਂਪੁਰਖ ਰੰਗ ਬੰਨਦੇ ਸੀ ਛੋਟਾ ਸਾਹਿਬ ਦੀ ਧਰਤੀ ਤੇ, ਕਿਤੇ ਆ ਐਦੂ ਵੀ ਵੱਧ ਸੰਗਤਾਂ ਦਾ ਇਕੱਠ, ਕਿੰਨੀਆਂ ਕਿੰਨੀਆਂ ਰੌਣਕਾਂ ਲੱਗਦੀਆਂ ਸੀ। ਹੁਣ ਉਹ ਸਮਾਂ ਲੰਘ ਗਿਆ ਤੇ ਪਛਤਾਵਾ ਹੈ ਨਾ ਮਨ ਵਿੱਚ ਕਿ ਅਸੀਂ ਲਾਹਾ ਹੀ ਨਹੀਂ ਲਿਆ। ਕਈ ਨਹੀਂ ਹਾਜ਼ਰੀ ਭਰਦੇ ਸੀ, ਕਈ ਜਾਂਦੇ ਰਹੇ, ਕਈ ਨਹੀਂ ਜਾਂਦੇ ਰਹੇ, ਉਹ ਸਮਾਂ ਬਾਅਦ 'ਚ ਪਛਤਾਵਾ ਰਹਿ ਜਾਂਦਾ। ਸਾਡੇ ਕੋਲ ਸਮਾਂ ਹੈ ਤੇ ਆਪਾਂ ਲਾਹਾ ਲਈਏ ਭਾਈ, ਸਾਰੇ ਰਲ ਮਿਲ ਕੇ ਕੱਲ੍ਹ ਨੂੰ ਚਲੋ ਆਉਣ ਵਾਲੇ ਮਹਾਂਪੁਰਖਾਂ ਤੋਂ ਵੀ ਲਾਹਾ ਲੈਣਾ, ਚਲੋ ਦਾਸ ਵੀ ਜਿਵੇਂ ਵੀ ਹੈ ਤੁਹਾਡੇ ਚਰਨਾਂ 'ਚ ਹਾਜ਼ਰੀ ਕੱਲ੍ਹ ਨੂੰ ਫਿਰ ਭਰ ਲੈਣੀ ਹੈ, ਲਾਸਟ ਦੀਵਾਨ ਹੈ। ਉਦੋਂ ਬਾਅਦ ਚਲੋ ਐਦਕੀ ਨਗਰ ਕਰਕੇ ਮੈਂ ਇਹਨਾਂ ਨੂੰ 2 ਮਹੀਨੇ ਪਹਿਲਾਂ ਹੀ ਗਏ ਸੀ, ਨਹੀਂ ਤਾਂ 1-1 ਸਾਲ ਪਹਿਲਾਂ ਡੇਟ ਬੁੱਕ ਹੁੰਦੀ ਹੈ। ਪਰ ਚਲੋ ਇਹਨਾਂ ਦੇ ਕਰਕੇ ਪ੍ਰੇਮ ਕਾਰਨ ਜੋ ਆਪਾਂ ਸਮਾਂ ਦੇ ਦਿੱਤਾ, ਲਾਹਾ ਸਾਰਿਆਂ ਨੇ ਲੈਣਾ। ਪੜ੍ਹੋ ਪਿਆਰ ਨਾਲ ਗੁਰੂ ਸਤੋਤਰ, ਅਰਦਾਸ ਹੁਕਮਨਾਮੇ ਸੁਣੋ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਪਿਆਰ ਨਾਲ ਬੋਲਿਓ। ਜਿੰਨਾ ਚਿਰ ਮਰ ਦਾ ਸਰੂਪ ਨਹੀਂ ਜਾਂਦਾ ਉਹਨਾਂ ਚਿਰ ਜਾਣਾ ਨਹੀਂ ਕਿਸੇ ਨੇ। ਸਤਿਗੁਰੂ ਜੀ ਪਹਿਲਾਂ ਆਪਣੇ ਨਿੱਜ ਅਸਥਾਨਾਂ ਵੱਲ ਪ੍ਰਸਥਾਨ ਹੋਣਗੇ, ਸਾਰੀ ਸੰਗਤ ਨੇ ਬਾਅਦ 'ਚ ਜਾਣਾ ਹੈ। ਉਹ ਪਹਿਲਾਂ ਚੱਲਿਆ ਜਾ ਜਿਹਦੇ ਮਨ 'ਚ ਪ੍ਰੇਮ ਹੀ ਨਹੀਂ ਸਤਿਗੁਰਾਂ ਪ੍ਰਤੀ, ਪਰ ਜਿਹਦੇ ਅੰਦਰ ਪ੍ਰੇਮ ਹੈ ਉਹ ਉਦੋਂ ਜਾਏਗਾ ਜਦੋਂ ਮਹਾਰਾਜ ਜੀ ਚਲੇ ਜਾਣਗੇ। ਪਹਿਲਾਂ ਉੱਠ ਕੇ ਨਾ ਜਾਇਓ ਜੇ ਸੱਚਮੁੱਚ ਸਤਿਗੁਰਾਂ ਨਾਲ ਪਿਆਰ ਕਰਦੇ ਹੋ। ਬਾਕੀ ਕਈ ਸੰਗਤਾਂ ਇੱਥੇ ਕੀਰਤਨ ਭੇਟਾ ਦਿੰਦੀਆਂ ਨੇ, ਮੇਰੀ ਉਹਨਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ, ਇੱਥੇ ਸਿਰ ਨਹੀਂ ਝੁਕਾਉਣਾ। ਕਈ ਇੱਥੇ ਪੈਸੇ ਰੱਖਣਗੇ ਨਾਲ ਹੀ ਮੱਥਾ ਟੇਕ ਦਿੰਦੇ ਨੇ, ਮੱਥਾ ਨਾ ਟੇਕੋ, ਮੱਥਾ ਮਹਾਰਾਜ ਦੇ ਚਰਨਾਂ 'ਚ ਹੀ ਟੇਕਣਾ ਹੈ, ਨਮਸਕਾਰ ਸਤਿਗੁਰਾਂ ਨੂੰ ਕਰਨੀ ਹੈ। ਔਰ ਤੁਹਾਡੀ ਸਭ ਤੋਂ ਵੱਡੀ ਭੇਟਾ ਇਹ ਹੋਏਗੀ ਤੁਸੀਂ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ, ਇਹ ਸਭ ਤੋਂ ਵੱਡੀ ਭੇਟ ਹੈ। ਦਾੜੀਆਂ ਰੱਖੋ, ਕੇਸ ਰੱਖੋ, ਅੰਮ੍ਰਿਤ ਛਕਣ ਵਾਸਤੇ ਮਨ ਬਣਾਓ, ਉਹ ਸਭ ਤੋਂ ਵੱਡੀ ਭੇਟਾ ਹੈ। ਪੜ੍ਹੋ ਪਿਆਰ ਨਾਲ, ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ ਧੰਨ ਹੈ।
ਸਾਰੀ ਦੁਨੀਆ ਦੇ ਮਾਲਕ ਧੰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੋ ਸਾਰੀ ਦੁਨੀਆ ਦੇ ਮਾਲਕ ਧੰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ
ਬੋਲੋ
ਦੁਨੀਆ ਦੇ ਮਾਲਕ ਧੰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਬਖਸ਼ੇ ਪਾਠ ਕਾਲ ਧੰਨ ਹੈ ਧੰਨ ਹੈ ਧੰਨ ਹੈ
ਲਾਇਆ
ਇਹ ਉਹਨਾਂ ਦੀ ਖੁਸ਼ੀ ਚ ਜਿਨ੍ਹਾਂ ਨੇ ਅੰਮ੍ਰਿਤ ਛਕਣ ਵਾਸਤੇ ਮਨ ਬਣਾਇਆ। ਇੱਕ ਜੈਕਾਰਾ ਹੋਰ ਫਿਰ ਸਮਾਪਤੀ, ਉਹ ਕਾਹਦੀ ਖੁਸ਼ੀ ਚ ਜਿਹੜੇ ਅੰਮ੍ਰਿਤ ਛਕਣ ਵਾਸਤੇ ਮਨ ਬਣਾਉਣਗੇ, ਆਪਾਂ ਕੱਲ ਨੂੰ ਦਰਸ਼ਨ ਕਰਨੇ ਨੇ ਉਹਨਾਂ ਦੇ ਜਿਹੜੇ ਅੰਮ੍ਰਿਤ ਛਕ ਕੇ ਆਉਣਗੇ, ਸਟੇਜ ਤੱਕ ਆਉਣਗੇ, ਇੱਥੇ ਆ ਬੈਠਣਗੇ, ਆਪਾਂ ਦਰਸ਼ਨ ਕਰਾਂਗੇ, ਕੱਲ ਨੂੰ ਲੱਗਣਾ ਪਤਾ। ਸਾਰੇ ਬੋਲਿਓ ਆਖਰੀ ਜੈਕਾਰਾ ਫਿਰ ਸਮਾਪਤ।